ਸਤਨਾਮ ਵਾਹਿਗੁਰੂ ਸਾਹਿਬ ਜੀ। ਸਲੋਕ ਮਨ ਇੱਛਾ ਦਾਨ ਕਰਨ ਸਰਬਤਰ ਆਸਾ ਪੂਰਨ ਹੈ, ਖੰਡਨ ਕਾਲ ਕਲੇਸ਼ ਹੈ, ਪ੍ਰਭ ਸਿਮਰ ਨਾਨਕ ਨਹ ਦੂਰ ਨਹ। ਮਨ ਇੱਛਾ ਦਾਨ ਕਰਨ ਸਰਬਤਰ ਆਸਾ ਪੂਰਨ ਹੈ, ਖੰਡਨ ਕਾਲ ਕਲੇਸ਼ ਹੈ, ਪ੍ਰਭ ਸਿਮਰ ਨਾਨਕ ਨਹ ਦੂਰ ਨਹ। ਹਬ ਰੰਗ ਮਾਨਹੇ ਜਿਸ ਸੰਗ, ਤੈ ਸਿਉਂ ਲਾਈਐ ਨੇਹੋ, ਸੋ ਸਾਹੋ ਬਿੰਦ ਨਾ ਵਿਸਰੋ, ਨਾਨਕ ਜਿਨ ਸੁੰਦਰ ਰਚਿਆ ਦੇਹੋ। ਪੌੜੀ ਜੀਉ ਪਰਾਨ ਤਨ ਧਨ ਦੀਆ, ਦੀਨੇ ਰਸ ਭੋਗ ਗ੍ਰਹਿ ਮੰਦਰ ਰਥ ਆਸ ਦੀਏ, ਰਾਚ ਭਲੇ ਸੰਜੋਗ ਸੁਤ ਬਨਤ ਸਾਜਨ ਸੇਵਕ ਦੀਏ, ਪ੍ਰਭ ਦੇਵਨ ਜੋਗ ਹਰ ਸਿਮਰਤ ਤਨ ਮਨ ਹਰਿਆ, ਲਹਿ ਜਾਹੇ ਵਿਜੋਗ ਸਾਧ ਸੰਗ ਹਰ ਗੁਣ ਰਮਹ, ਬਿਨਸੇ ਸਭ ਰੋਗ ਹਰ ਸਿਮਰਤ ਤਨ ਮਨ ਹਰਿਆ, ਲਹਿ ਜਾਹੇ ਵਿਜੋਗ ਸਾਧ ਸੰਗ ਹਰ ਗੁਣ ਰਮਹ, ਬਿਨਸੇ ਸਭ ਰੋਗ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਤਰ ਚਵਰ ਤਖਤ ਦੇ ਮਾਲਕ ਗੁਰ ਸਿੰਘਾਸਨ ਤੇ ਸੁਭਾਵਿਮਾਨ ਸ਼ਬਦ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਅੰਮ੍ਰਿਤ ਵੇਲੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਪ੍ਰਕਾਸ਼ਮਾਨ ਹੁੰਦੇ ਆ ਆਏ। ਅੱਜ ਦੇ ਪਾਵਨ ਹੁਕਮ ਮੁੱਖ ਵਾਕ ਨੂੰ ਇਸ ਸਮੇਂ ਆਪ ਜੀ ਨੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰ ਤੋਂ ਸ਼ਰਵਨ ਕਰਨਾ ਕੀਤਾ। ਇਹ ਸਾਹਿਬ ਦੀ ਰਹਿਮਤ ਬਖਸ਼ਿਸ਼ ਨਾਲ ਅੱਜ ਦੇ ਪਾਵਨ ਹੁਕਮ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ 700 6 ਅੰਗ ਤੇ ਸੁਭਾਈ ਮਾਨ ਨੇ ਜੈਤਸਰੀ ਕੀ ਵਾਰ ਵਿੱਚੋਂ 2 ਸਲੋਕ ਅਤੇ 1 ਪੌੜੀ ਇਹ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਹੋਏ ਨੇ। ਬੜੀ ਰਹਿਮਤ, ਬੜੀ ਕਿਰਪਾ ਹੋਈ, ਰੱਬੀ ਹੁਕਮ ਨੂੰ ਸਤਿਗੁਰੂ ਜੀ ਨੇ ਤਮਾਮ ਸੰਸਾਰ ਦੇ ਕੰਨੀ ਪਾਇਆ ਅਤੇ ਜੀਵਨ ਜਾਚ ਸਿਖਾਈ। ਸਹਿਬ ਰਹਿਮਤ ਕਰਨ, ਬੜੀ ਬਖਸ਼ਿਸ਼ ਮੇਰੇ ਮਾਲਕ ਦੀ ਹੋਈ ਜਿਨ੍ਹਾਂ ਗੁਰੂ ਚਰਨਾਂ ਨਾਲ ਜੁੜ ਬੈਠਣਾ ਕੀਤਾ, ਭਾਵੇਂ ਮੰਜੀ ਸਾਹਿਬ ਦੀਵਾਨ ਹਾਲ ਵਿੱਚ ਅਤੇ ਚਾਹੇ PTC ਚੈਨਲ ਰਾਹੀਂ ਆਪਣੇ ਆਪਣੇ ਘਰਾਂ ਵਿੱਚ। ਮਾਲਕ ਰਹਿਮਤ ਬਖਸ਼ਿਸ਼ ਕਰਨ। ਆਓ ਸ਼ਬਦ ਵਿਚਾਰ ਕਰ ਸਕੀਏ, ਸੁਣ ਸਕੀਏ। ਦਾਸਰਾ ਅਤੇ ਸਾਰੀਆਂ ਸੰਗਤਾਂ ਇਸ ਸ਼ਬਦ ਦੇ ਰਾਹੀਂ ਆਪਣਾ ਜੀਵਨ ਚਲਾ ਸਕੀਏ ਦੇ ਲਈ ਮਾਲਕ ਦੇ ਚਰਨਾਂ ਵਿੱਚ ਅਰਦਾਸ ਹੈ। ਪਾਤਸ਼ਾਹ ਜੀ ਆਪ ਕਿਰਪਾ ਕਰਨਾ। ਆਓ ਸ਼ਬਦ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਆਪਣੇ ਭਲੇ ਲਈ ਅਤੇ ਸਰਬੱਤ ਦੇ ਭਲੇ ਲਈ ਸਾਰੇ ਆਖੋ ਸਤਿਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਸਤਨਾਮ ਵਾਹਿਗੁਰੂ ਸਾਹਿਬ ਜੀ। ਸਲੋਕ ਮਨ ਇੱਛਾ ਦਾਨ ਕਰਨੰ ਸਰਬਤਰ ਆਸਾ ਪੂਰਨ ਹੈ।
ਵਾਹਿਗੁਰੂ ਜੀ ਐਡੀ ਬਖਸ਼ਿਸ਼ ਕਰਨ ਵਾਲੇ ਨੇ, ਉਹ ਮਨੁੱਖ ਦੀ ਮਨ ਦੀ ਇੱਛਾ ਮੁਤਾਬਕ ਦਾਨ ਕਰਦੇ ਨੇ। ਬਾਹਰ ਕੁਝ ਅਖੌਤੀ ਦਾਤੇ ਕਹਿਲਾਉਣ ਵਾਲੇ ਅਤੇ ਦਾਨ ਕਰਨ ਵਾਲੇ, ਉਹ ਆਪਣੀ ਮਰਜ਼ੀ ਨਾਲ ਕਿਸੇ ਮੰਗਤੇ ਦੀ ਝੋਲੀ ਵਿੱਚ ਦਾਨ ਪਾਉਂਦੇ ਨੇ। ਮੰਗਤੇ ਦੀ ਮਰਜ਼ੀ ਨਾਲ ਕੋਈ ਦਾਤਾ ਦਾਨ ਨਹੀਂ ਪਾਉਂਦਾ। ਮੰਗਤੇ ਦਾ ਕੀ ਪਤਾ ਕੀ ਮੰਗ ਲਵੇ ਤੇ। ਇੱਕ ਧਰਮ ਗ੍ਰੰਥ ਦੇ ਕਰਤਾ ਨੇ ਜਿਵੇਂ ਗੱਲ ਲਿਖੀ ਹੈ ਨਾ, ਇੱਕ ਮੰਗਤਾ ਛੋਟੇ ਜਿਹੇ ਇੱਕ ਪ੍ਰਾਂਤ ਦੇ ਰਾਜੇ ਕੋਲ ਜਾਂਦਾ ਅਤੇ ਕਹਿੰਦਾ, ਰਾਜਾ ਸਾਹਿਬ ਡਾਢੀ ਭੁੱਖ ਲੱਗੀ ਹੈ, ਅੱਧੀ ਰੋਟੀ ਦੇ ਦਿਓ। ਅਤੇ ਰਾਜਾ ਖਫਾ ਹੁੰਦਾ, ਕਹਿੰਦਾ, ਰਾਜੇ ਕੋਲ ਆਵੇਂ ਅਤੇ ਮੰਗੇ ਅੱਧੀ ਰੋਟੀ, ਮੇਰੀ ਹੈਸੀਅਤ ਦੇਖ ਕੇ ਮੰਗ। ਅਤੇ ਮੰਗਤਾ ਬੜਾ ਕਮਾਲ ਦਾ ਸੀ, ਕਹਿਣ ਲੱਗਾ, ਰਾਜਾ ਸਾਹਿਬ ਅੱਧਾ ਰਾਜ ਦੇ ਦਿਓ। ਹੁਣ ਰਾਜਾ ਕਹਿੰਦਾ, ਆਪਣੀ ਹੈਸੀਅਤ ਦੇਖ ਕੇ ਮੰਗ। ਮੈਂ ਬੇਨਤੀ ਕਰਦੇ ਹਾਂ, ਬਾਹਰ ਕੋਈ ਕਹਿ ਸਕਦਾ ਮੇਰੀ ਹੈਸੀਅਤ ਦੇਖ ਕੇ ਮੰਗ ਕਿ ਆਪਣੀ ਹੈਸੀਅਤ ਦੇਖ ਕੇ ਮੰਗ, ਪਰ ਉਹ ਸੱਚੇ ਪਾਤਸ਼ਾਹ ਇਹ ਨਹੀਂ ਕਹਿੰਦੇ, ਚੂੰਕਿ ਉਹ ਤੇ ਰਹਿਮਤ ਕਰ ਦੇਣ ਅਤੇ ਭਿਖਾਰੀ ਤੇ ਰਾਜ ਕਰਾ, ਰਹਿਮਤ ਕਰ ਦੇਣ ਤੇ ਕੀੜਾ ਥਾਪ ਦੇ ਪਾਤਸ਼ਾਹੀ। ਉਹ ਬਖਸ਼ਿਸ਼ ਕਿਰਪਾਲਤਾ ਦੇ ਸਾਗਰ ਨੇ, ਉਹ ਤੇ ਕਹਿੰਦੇ ਨੇ, ਬੋਲ ਤੂੰ ਮੰਗ, ਤੈਨੂੰ ਕੀ ਚਾਹੀਦਾ, ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਮੈਂ ਬੇਨਤੀ ਕਰਾਂ, ਕਈ ਵਾਰੀ ਮੰਗਿਆ ਥੋੜਾ ਹੁੰਦਾ ਤੇ ਮਾਲਕ ਦਾਤ ਬਹੁਤੀ ਝੋਲੀ ਵਿੱਚ ਪਾ ਦਿੰਦਾ। ਮੈਨੇ ਮੰਗਾ ਥਾ ਗੁੱਲ, ਗੁਲਸਤਾਂ ਮਿਲ ਗਿਆ, ਮੈਨੇ ਮੰਗਾ ਥਾ ਕਤਰਾ, ਦਰਿਆ ਮਿਲ ਗਿਆ, ਅਜਬ ਤੇਰੀ ਮਹਿਮਾ ਮੈਂ ਕਹੂੰ ਕੈਸੇ, ਮੈਨੇ ਮੰਗਾ ਥਾ ਕੁਛ ਔਰ ਕੁਛ ਮਿਲ ਗਿਆ। ਉਹ ਮਾਲਕ ਰਹਿਮਤ ਤੇ ਬਖਸ਼ਿਸ਼ ਕਰਨ ਵਾਲੇ ਨੇ। ਕਦੀ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ, ਜਿਨ੍ਹਾਂ ਦਾ 7 ਅਕਤੂਬਰ ਨੂੰ ਆਗਮਨ ਪੁਰਬ ਵਿਸ਼ਵ ਭਰ ਵਿੱਚ ਮਨਾਇਆ ਜਾ ਰਿਹਾ, ਉਹ ਮੇਰੇ ਸਾਹਿਬ ਅੱਜ ਲਾਹੌਰ ਤੋਂ ਨਾਨੀ ਨਾਲ ਜਦੋਂ ਨਾਨਕੇ ਨਗਰ ਬਾਸਰ ਕੇ ਆਏ ਨੇ। ਦੇਖੋ, 7 ਸਾਲ ਦੀ ਉਮਰ ਹੋਵੇ, ਇਹ ਉਮਰ ਬੱਚਿਆਂ ਦੇ ਖੇਡਣ ਵਾਲੀ ਹੁੰਦੀ ਹੈ, ਪਰ ਇੱਕ ਮਜਬੂਰੀ ਹੈ, ਇੱਕ ਜ਼ਰੂਰੀ ਹੈ। ਅੱਜ ਨਾਨੀ ਕੋਲ ਵੀ ਕਮਾਉਣ ਵਾਲਾ ਕੋਈ ਨਹੀਂ ਹੈ, ਘੁੱਗਣੀਆਂ ਬਣਾ ਕੇ ਦਿੱਤੀਆਂ, ਛਾਬਾ ਸਿਰ ਤੇ ਚੁਕਾ ਦਿੱਤਾ, ਸਮਝਾ ਦਿੱਤਾ, ਵੇਚਣ ਲਈ ਚਲੇ ਗਏ ਨੇ। ਇੱਕ ਨਦੀ ਕਿਨਾਰੇ ਬੈਠੇ ਨੇ, ਨਹਾ ਕੇ ਲੋਕ ਨਿਕਲਦੇ ਨੇ, ਕਈਆਂ ਨੂੰ ਭੁੱਖ ਲੱਗੀ ਹੁੰਦੀ ਹੈ, ਉਹ ਪੈਸੇ ਦੋ ਪੈਸੇ ਦੀਆਂ ਘੁੰਗਣੀਆਂ ਲੈ ਲੈਂਦੇ ਨੇ, ਕਈ ਤਰਸ ਖਾਂਦੇ ਨੇ, ਛੋਟਾ ਜਿਹਾ ਬੱਚਾ ਘੁੰਗਣੀਆਂ ਵੇਚਦਾ, ਚਲੋ ਇਸ ਨੂੰ ਪੈਸੇ ਵਟਾ ਦਈਏ, ਘੁੰਗਣੀਆਂ ਲੈ ਲੈਂਦੇ ਨੇ। ਅੱਜ ਨਦੀ ਕਿਨਾਰੇ ਬੈਠੇ ਨੇ, ਇੱਕ ਬਜ਼ੁਰਗ ਬਾਬਾ ਨਦੀ ਚੋਂ ਨਹਾ ਕੇ ਨਿਕਲਿਆ, ਇੱਧਰੋਂ ਹੋਕਾ ਦਿੱਤਾ ਘੁੰਗਣੀਆਂ ਲੈ ਲਓ, ਇੱਧਰ ਬਾਬਾ ਕਹਿੰਦਾ ਦੇ ਹੁਣ ਧੰਨ। ਭਾਈ ਜੇਠਾ ਜੀ ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਨੇ ਬਾਬਾ ਕਿੰਨੇ ਦੀਆਂ? ਤੇ ਬਾਬੇ ਆਖਿਆ ਮੈਂ ਹਾਂ ਫਕੀਰ, ਨਾ ਪੈਸਾ ਲੈਂਦਾ ਨਾ ਪੈਸਾ ਰੱਖਦਾ ਨਾ ਮੇਰੇ ਕੋਲ, ਉਂਝੀ ਦੇ ਦੇ, ਬਿਨਾਂ ਪੈਸਿਆਂ ਤੋਂ ਦੇ ਦੇ ਇਹ ਧੰਨ। ਗੁਰੂ ਰਾਮਦਾਸ ਪਾਤਸ਼ਾਹ ਨੇ ਰਹਿਮਤ ਦੇ ਘਰ ਵਿੱਚ ਆਏ ਨੇ, ਬੁੱਕ ਭਰਿਆ, ਬਾਬੇ ਦੇ ਬੁੱਕ ਵਿੱਚ ਘੁੰਗਣੀਆਂ ਪਾਈਆਂ। ਮੈਂ ਬੇਨਤੀ ਕਰਾਂ, 7 ਸਾਲ ਦੀ ਉਮਰ ਦੇ ਬੱਚੇ ਦਾ ਬੁੱਕ ਕਿੱਡਾ ਹੁੰਦਾ, ਇਹ ਬਜ਼ੁਰਗ ਬਾਬੇ ਦਾ ਬੁੱਕ ਵੱਡਾ। ਥੋੜੀਆਂ ਜਿਹੀਆਂ ਘੁੰਗਣੀਆਂ ਇਸ ਬੁੱਕ ਵਿੱਚ ਆਈਆਂ ਤੇ ਬਾਬੇ ਨੇ ਬੁੱਕ ਵਿੱਚ ਪਵਾਈਆਂ। ਮੈਂ ਬੇਨਤੀ ਕਰਾਂ, ਇੱਕ ਫੱਕਾ ਸੱਜੇ ਹੱਥ ਨਾਲ ਮਾਰਿਆ ਤੇ ਇੱਕ ਫੱਕਾ ਖੱਬੇ ਹੱਥ ਨਾਲ ਮਾਰਿਆ, ਸਾਰੀਆਂ ਘੁੰਗਣੀਆਂ ਖਾ ਲਈਆਂ। ਸਵਾਦ ਡਾਢਾ ਆਇਆ ਪਰ ਭੁੱਖ ਵੀ ਡਾਢੀ ਲੱਗੀ। ਹੁਣ ਦੋਨੋਂ ਫੱਕੇ ਮਾਰ ਕੇ ਆਖਿਆ ਵਚੜਿਆ ਹੋਰ ਘੁੰਗਣੀਆਂ ਦੇ, ਨਹੀਂ ਆਖਿਆ ਵੀ ਅੱਗੇ ਇੱਕ ਦੇ ਦਿੱਤੀਆਂ ਬਿਨਾਂ ਪੈਸਿਆਂ ਤੋਂ। ਇੱਕ ਬੁੱਕ ਹੋਰ ਭਰਿਆ ਤੇ ਬਾਬੇ ਦੇ ਬੁੱਕ ਵਿੱਚ ਪਾ ਦਿੱਤਾ, ਫਿਰ ਝਟਪਟ ਖਾ ਲਈਆਂ। ਮੈਂ ਬੇਨਤੀ ਕਰਾਂ, ਸਵਾਦ ਫਿਰ ਬੜਾ ਡਾਢਾ ਆਇਆ। ਜਿਨ੍ਹਾਂ ਘੁੰਗਣੀਆਂ ਨੂੰ ਗੁਰੂ ਰਾਮਦਾਸ ਪਾਤਸ਼ਾਹ ਸਿਰ ਤੇ ਚੁੱਕਿਆ ਹੋਵੇ, ਜਿਨ੍ਹਾਂ ਤੇ ਨਜ਼ਰ ਪਈ ਹੋਵੇ, ਜਿਨ੍ਹਾਂ ਨੂੰ ਹੱਥਾਂ ਨਾਲ ਮੇਰੇ ਪਾਤਸ਼ਾਹ ਛੁਹਾਇਆ ਹੋਵੇ, ਮੈਂ ਬੇਨਤੀ ਕਰਾਂ ਸਵਾਦ ਕਿਉਂ ਨਾ ਆਵੇ। ਹੁਣ ਬਾਬੇ ਆਖਿਆ ਬਚੜਿਆ ਤੇਰੇ ਹੱਥ ਨਿੱਕੇ ਨਿੱਕੇ, ਮੇਰਾ ਢਿੱਡ ਵੱਡਾ ਤੇ ਭੁੱਖ ਲੱਗੀ ਡਾਢੀ, ਤੇਰੇ ਛੋਟੇ ਛੋਟੇ ਹੱਥਾਂ ਦੇ ਇਸ ਬੁੱਕ ਨਾਲ ਮੇਰਾ ਬਣਦਾ ਕੁਝ ਨਹੀਂ, ਚੋਖੀਆਂ ਸਾਰੀਆਂ ਦੇ, ਜ਼ਿਆਦਾ ਦੇ। ਹੁਣ ਮੈਂ ਬੇਨਤੀ ਕਰਾਂ ਬਾਬੇ, ਇਹ ਤੇ ਨਹੀਂ ਆਖਿਆ ਵੀ ਸਾਰਾ ਛਾਬਾ ਦੇ ਦੇ, ਪਰ ਆਖਿਆ ਜ਼ਿਆਦਾ ਦੇ ਉਹ ਧੰਨ। ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਨੇ ਫਿਰ ਬਾਬਾ ਇੰਜ ਕਰ, ਹੁਣ ਬੁੱਕ ਨਾ ਕਰ, ਹੁਣ ਝੋਲੀ ਕਰ ਤੇ ਸਾਰੀਆਂ ਹੀ ਪਵਾ ਲੈ। ਇਤਿਹਾਸਕਾਰ ਲਿਖਦੇ ਨੇ ਸਗਲ ਚੰਗੇਰ ਪਲਟਦੀ ਐਵੇਂ, ਉਹ ਸਾਰੀ ਦੀ ਸਾਰੀ ਚੁੱਕੀ ਚੰਗੇਰ ਬਾਬੇ ਦੀ ਝੋਲੀ ਵਿੱਚ ਪਾ ਦਿੱਤੀ, ਤੇ ਬਾਬਾ ਹੁਣ ਝੋਲੀ ਵਿੱਚ ਪਈਆਂ ਘੁੰਗਣੀਆਂ ਵੇਖ ਕੇ ਕਹਿੰਦਾ ਵਾਹ ਵਾਹ, ਐ ਕਰਤਾ ਤੇਰੀ ਕੈਸੀ ਅੱਜ ਮੈਂ ਲੀਲਾ ਵੇਖ ਰਿਹਾ। ਬੱਚਾ ਗਰੀਬੜਾ ਜਿਹਾ, ਇਸ ਨੂੰ ਦਾਤ ਦਿੱਤੀ ਥੋੜੀ ਤੇ ਦਿਲ ਦਿੱਤਾ ਐਡਾ ਵੱਡਾ, ਪਾਤਸ਼ਾਹ ਮੇਰੀ ਅਰਦਾਸ ਹੈ ਇਸ ਦੀ ਝੋਲੀ ਵਿੱਚ ਐਡੀ ਦਾਤ ਪਾ, ਐਡੀ ਦਾਤ ਪਾ ਜਿੱਡਾ ਵੱਡਾ ਦਿਲ ਦਿੱਤਾ ਹੀ ਸਾਰੀ ਦੁਨੀਆਂ ਦੀਆਂ ਝੋਲੀਆਂ ਭਰਦੇ ਰਹੇ। ਅੱਜ ਮੈਂ ਬੇਨਤੀ ਕਰਾਂ ਉਹ ਧੰਨ ਗੁਰੂ ਰਾਮਦਾਸ ਪਾਤਸ਼ਾਹ ਰੱਬ ਰੂਪ ਜਿਨ੍ਹਾਂ ਤੇ ਰਹਿਮਤ ਤੇ ਬਖਸ਼ਿਸ਼ ਹੋ ਗਈ, ਐਸੇ ਗੁਰੂ ਰਾਮਦਾਸ ਪਾਤਸ਼ਾਹ ਸੋਢੀ ਸ੍ਰਿਸ਼ਟ ਸਕਲ ਤਾਰਨ ਕੋ ਅਬ ਗੁਰ ਰਾਮਦਾਸ ਕੋ ਮਿਲੀ ਬੜਾਈ। 1.5 ਲੱਖ ਤੋਂ 2 ਲੱਖ ਦੇ ਕਰੀਬ ਸੰਗਤਾਂ ਇਸ ਦਰ ਤੇ ਰੋਜ਼ ਆਉਂਦੀਆਂ, ਮਸਤਕ ਝੁਕਾਉਂਦੀਆਂ, ਅੰਦਰੋਂ ਮੇਰੇ ਸਾਹਿਬ ਦੇ ਦਰ ਤੋਂ ਨਾਮ ਦੀ ਦਾਤ, ਮਨ ਇੱਛਾ ਫਲ ਦੀ ਦਾਤ, ਪਤਾ ਨਹੀਂ ਕੋਈ ਮਾਨ ਮੰਗੋ, ਤਾਨ ਮੰਗੋ, ਧਨ ਲਖਮੀ ਸੁੱਤ ਦੇ ਦੀਆਂ ਦਾਤਾਂ ਪ੍ਰਾਪਤ ਕਰ ਕਰਕੇ ਆਪਣੀ ਮਨ ਮੁਰਾਦ ਪੂਰੀ ਕਰਕੇ ਜਾਂਦੇ, ਗੁਰੂ ਕੇ ਲੰਗਰ ਵਿੱਚ ਬੈਠਦੇ ਤੇ ਲੱਖਾਂ ਲੋਕ ਜਿੱਥੇ ਰੋਜ਼ ਲੰਗਰ ਛੱਕ ਛੱਕ ਕੇ ਜਾਂਦੇ ਉਹ ਮੇਰੇ ਦਾਤੇ ਦਾ ਦਰ ਹੈ, ਇੱਥੇ ਮਨ ਇੱਛਾ ਦਾਨ ਕਰਨ। ਮੇਰਾ ਮਾਲਕ ਅਕਾਲ ਪੁਰਖ ਵਾਹਿਗੁਰੂ ਤੇ ਮੇਰੇ ਗੁਰੂ ਦਾ ਦਰ ਉਹ ਮਨੁੱਖ ਦੀ ਮਨ ਇੱਛਾ ਮੁਤਾਬਕ ਦਾਨ ਕਰਨ ਵਾਲੇ ਨੇ, ਤੇ ਸਰਬੱਤਰ ਆਸਾ ਪੂਰਨ ਹੈ। ਇੱਥੇ ਆਸਾਵੰਤੀ ਆਸ ਗੁਸਾਈ ਪੂਰੀ ਹੈ, ਮਿਲ ਗੋਪਾਲ ਗੋਬਿੰਦ ਨਾ ਕਬਹੂ ਝੂਰੀ ਹੈ, ਮਿਲ ਮਾਲਕ ਰਹਿਮਤ ਕਰਦੇ। ਤੇ ਸਤਿਗੁਰੂ ਗੁਰੂ ਅਰਜਨ ਦੇ ਪਾਤਸ਼ਾਹ ਕਹਿੰਦੇ ਨੇ ਜਿਹੜਾ ਮਾਲਕ ਐਡਾ ਫਰਾਕ ਦਿਲ ਹੋਵੇ, ਇਤਨਾ ਵਿਸ਼ਾਲ ਦਿਲ ਦਾ ਮਾਲਕ ਹੋਵੇ, ਜੋ ਮਨੁੱਖ ਦੀ ਮਨ ਦੀ ਇੱਛਾ ਮੁਤਾਬਕ ਹੀ ਉਸ ਦੀ ਝੋਲੀ ਵਿੱਚ ਦਾਨ ਪਾ ਦੇ ਤੇ ਸਾਰੀਆਂ ਆਸਾਂ ਪੂਰਨ ਕਰ ਦੇਵੇ।
ਖੰਡਨ ਕਾਲ ਕਲੇਸ਼ ਹੈ, ਪ੍ਰਭ ਸਿਮਰ ਨਾਨਕ ਨਹਿ ਦੂਰ ਨਹਿ।
ਔਰ ਇੱਕ ਗੱਲ ਹੋਰ ਧਿਆਨ 'ਚ ਰੱਖਿਓ, ਕਈ ਬੰਦਿਆਂ ਕੋਲ ਧਨ ਤੇ ਬੜਾ, ਸਾਜੋ ਸਮਾਨ ਬਹੁਤ ਹੈ, ਪਰ ਘਰ ਵਿੱਚ ਸ਼ਾਂਤੀ ਨਹੀਂ, ਕਲੇਸ਼ ਹੈ, ਝਗੜੇ ਨੇ, ਆਪਸ ਵਿੱਚ ਬਣਦੀ ਨਹੀਂ, ਲੜਾਈ ਰਹਿੰਦੀ ਹੈ। ਮੇਰੇ ਸਾਹਿਬ ਕਹਿੰਦੇ ਨੇ ਰੱਬ ਨਾਲ ਜੁੜ ਜਾ, ਤੇਰੇ ਸਾਰੇ ਕਲੇਸ਼ ਘਰਾਂ ਦੇ ਮੁਕਾ ਦੇਣਗੇ। ਅਗਰ घर दे परिवारक जी बंदगी करन वाले होणगे कलेश क्यों करनगे, मालक नाल जुड़े होणगे अंदर शांति होवेगी, अंदर धीरज होवेगी, अंदर संतोख होवेगा। लड़ाई दे कारण की ने, संतोख नहीं लड़ाई है, धीरज नहीं लड़ाई है, मन विच शांति नहीं लड़ाई है। मेरे साहब कहंदे ने रब दा सिमरन करन वाले सिमरो सिमर सिमर सुख पावो, कल कलेश तन माहे मिटावो, राग दवेख अविद्या असिमता जो कलेश दे कारण ने वह सारे चले जाते ने। जो तू परमात्मा दा सिमरन कर, ओ वाहिगुरु खंडन कल कलेश है, वह सारिया दे कल कलेश खंडन करन वाले भन्नन वाले नाश करन वाले ने। पर मेरे साहब एक गल कहंदे ने, प्रभ सिमर, प्रभु दा सिमर सिमरन कर, चेते कर, याद विच बिठा लै। रब तेरे दिल विच बैठा होवे ते कलेश कित्थों बैठणगे। मैं बेनती करा, जेड़े घर विच दीवा जगदा होवेगा उत्थे अंधेरा कित्थे रहेगा। जेड़े हिरदे विच गुरु के ज्ञान दा शब्द दा सिमरन दा दीपक जगदा होवेगा उत्थे अज्ञानता दे दुख भरे कलेश भरे जीवन कित्थों रहणगे। ये सच है। घर दी लाइट बंद कर दईए, अंधेरे विच चूहे टिड्डे मकौड़े होर निक्के निक्के जानवर भजे फिरदे ने, ते जे दीवा जगा दईए लाइट हो जाए ते सारे छिपन हो जांदे ने। मेरे साहब कहंदे ने अंदर ज्ञान दा दीपक जगा, सिमरन वाली सुरत बना। अगर सिमरन दी सुरत बन जाएगी ए सारे काल कलेशां दे टिड्डे मकौड़े आपे अलोप हो जाणगे। ओ वाहिगुरु ऐसी बख्शिश करदा है। ते प्रभ सिमर नानक, पंजवें नानक गुरु अर्जन देव पातशाह फरमान करदे ने, नै दूर नै, ये ना जान भी रब किते दूर है, ओ है तेरे हजूर। मैं एक बेनती कर लगा, अज मनुख नू मोह मोहया जाना दूर है, कहो नानक सदा हजूर है। मोह विच फस गए घर ओ ते नेड़े दिसदा, ध्यान च रखियो, परिवार नेड़े दिसदा, अपना शरीर वो नेड़े दिसदा। और कमाल दी गल है जिस नाल मोह होवे ओ दूर भी चला जाए ते नेड़े दिसदा, वो विदेश चला जाए ते ध्यान विच नेड़े दिसदा। चूंकि मोह जुड़िया रब नाल प्यार जुड़ जाए ते मैं बेनती करा जरा नेड़े और नेड़े दिसन लग जांदा, रब दूर नहीं। एक गल ध्यान च रख लेना, परमात्मा दी दूरी दा कारण है कि प्रेम नहीं, जानकारी नहीं, ज्ञान नहीं, सुरत जुड़ी नहीं। ओ पास हुंदिया भी दूर ते संसार दे बाकी जी दूर, और थोड़ी थोड़ी दूरी वाले भी नेड़े पे दिसदे ने। इस करके तू सिमरन कर, ओ परमात्मा किते दूर नहीं। जिस दिन तू गुरु दी कृपा नाल जान लेवेगा, सिमरन करेगा, ध्यान विच बैठ जाएगा, फिर जीवन में जल में थल में सब रूपन में सब भूपन माही सूरज में शश में नभ में जह पेखो तहां चित लाए तहां ही पावक में और पौन हूं मैं, सो पृथ्वी तल में कहां जह नाही, व्यापक है सब ही के बिखे कछ पाहन में परमेश्वर नाही। कलगीधर दशमेश पातशाह फरमान कर देने, ओ रब तेरे बहुत नजदीक है। इत्थे गुरु अर्जन देव जी कहंदे ने उसका सिमरन कर, ओ बहुत नजदीक है, ओ हर वेले तेरे अंग संग है, ओ तेरे नाल रमिया होया है, ओ तेरे श्वास श्वास विच है, ओ तेरी शरीरक शक्ति बन के बैठा है, शक्ति अंदर जगत परोवें। तो ओ अकाल पुरख वाहिगुरु दा सिमरन कीतियां सारे कल कलेश झगड़े लड़ाइया मुक जांदे ने। मैं बेनती करा, बाहरों व्यक्तिगत झगड़े मुक जांदे ने। एक होर ध्यान च रखियो गल, कईयां दे बाहर झगड़ा तो नहीं हुंदा, परिवार नाल झगड़ा नहीं, सज्जना मित्रां नाल झगड़ा नहीं, पर अंदरों पंजां नाल झगड़ा चलदा। कहत कबीर पंच को झगड़ा, झगरत जन्म गवाया, ਕਦੀ ਕਾਮ, ਕਦੀ ਕ੍ਰੋਧ, ਕਦੀ ਲੋਭ, ਕਦੀ ਮੋਹ, ਕਦੀ ਹੰਕਾਰ, ਉਹ ਅੰਦਰ ਦੀ ਸੁਰਤ ਵਿੱਚ ਝਗੜਾ ਪਾਈ ਬੈਠੇ ਨੇ, ਤੇਰਾ ਟਿਕਾਓ ਨਹੀਂ ਬਣਨ ਦਿੰਦੇ। ਮੇਰੇ ਸਾਹਿਬ ਕਹਿੰਦੇ ਨੇ ਸਿਮਰਨ ਕਰ, ਅੰਦਰ ਦੇ ਝਗੜੇ ਵੀ ਮੁੱਕ ਜਾਣਗੇ, ਤੇਰੇ ਬਾਹਰ ਦੇ ਝਗੜੇ ਕਲੇਸ਼ ਵੀ ਮੁੱਕ ਜਾਣਗੇ।
ਹਬ ਰੰਗ ਮਾਨ ਹੈ ਜਿਸ ਸੰਗ, ਤੈ ਸਿਉ ਲਾਈਐ ਨੇਹੁ।
ਹਬ ਰੰਗ ਮਾਨ ਹੈ, ਸਾਰੀਆਂ ਖੁਸ਼ੀਆਂ ਮਾਨਦਾ ਹੈ, ਜਿਸ ਦੇ ਸੰਗ ਕਰਕੇ ਤੈ ਸਿਉ ਲਾਈਐ ਨੇਹੁ, ਉਸ ਨਾਲ ਪਾਈਏ ਪਿਆਰ। ਮੈਂ ਬੇਨਤੀ ਕਰਾਂ, ਅੱਜ ਅਸੀਂ ਕਿੰਨੀਆਂ ਖੁਸ਼ੀਆਂ ਮਾਣਦੇ, ਖਾਣ ਦੀ ਖੁਸ਼ੀ, ਪਹਿਨਣ ਦੀ ਖੁਸ਼ੀ, ਪਰਿਵਾਰਕ ਮਿਲਾਪ ਦੀ ਖੁਸ਼ੀ, ਧਨ ਸੰਪਦਾ ਦੇ ਮਿਲਾਪ ਦੀ ਖੁਸ਼ੀ, ਸੰਸਾਰ ਵਿੱਚ ਸ਼ੋਭਾ, ਮਾਨ ਵਡਿਆਈ ਬਣ ਗਈ ਉਸ ਦੀ ਖੁਸ਼ੀ, ਸੱਜਣਾ ਮਿੱਤਰਾਂ ਵਿੱਚ ਮਿਲ ਬੈਠਣ ਦੀ ਖੁਸ਼ੀ। ਮੇਰੇ ਸਾਹਿਬ ਕਹਿੰਦੇ ਨੇ ਜਿਸ ਦੀ ਬਖਸ਼ਿਸ਼ ਨਾਲ, ਜਿਸ ਦੇ ਸੰਗ ਕਰਕੇ ਤੂੰ ਖੁਸ਼ੀਆਂ ਮਾਣਦਾ। ਥੋੜ੍ਹੀ ਗੱਲ ਧਿਆਨ 'ਚ ਰੱਖਿਓ, ਅੱਜ ਅਗਰ ਅੰਦਰ ਰੱਬ ਦੀ ਸ਼ਕਤੀ ਦਾ ਸੰਗ ਨਾ ਹੋਵੇ, ਕੋਈ ਸੰਸਾਰਕ ਪਦਾਰਥਾਂ ਦੀ ਖੁਸ਼ੀ ਮਾਣ ਸਕਦਾ? ਅੱਜ ਤਾਂ ਬੰਦਾ ਆਲੂ ਵਾਲੇ ਪਰੌਂਠੇ ਖਾ ਲਏ, ਮੂਲੀਆਂ ਵਾਲੇ ਪਰੌਂਠੇ ਖਾ ਲਏ, ਗੋਭੀ ਵਾਲੇ ਖਾ ਲਏ, ਪਨੀਰ ਵਾਲੇ ਖਾ ਲਏ, ਅਤੇ ਸੰਸਾਰ ਦੇ ਤਰ੍ਹਾਂ ਤਰ੍ਹਾਂ ਦੇ 36 ਅੰਮ੍ਰਿਤ ਖਾ ਲਏ। 36 ਅੰਮ੍ਰਿਤ ਜਿਨ ਭੋਜਨ ਦੀਏ, ਇਹ ਗੱਲ ਧਿਆਨ 'ਚ ਰੱਖਿਓ, ਬਾਹਰੋਂ ਪਦਾਰਥ ਮਿਲਦੇ ਨੇ, ਅੰਦਰੋਂ ਉਹਨਾਂ ਨੂੰ ਮਾਨਣ ਵਾਲੀ, ਰਸ ਮਾਨਣ ਵਾਲੀ ਕਰਤੇ ਦੀ ਜੋਤ ਦੀ ਸ਼ਕਤੀ ਮਿਲਦੀ। ਇਹ ਸੰਗ ਹੈ ਨਾ ਰੱਬ ਦਾ। ਕਦੀ ਮੁਰਦੇ ਦੇ ਮੂੰਹ ਵਿੱਚ ਕੁਛ ਪਾਈਏ ਤੇ ਉਹ ਸਵਾਦ ਮੰਨਦਾ, ਇਹ ਗੱਲ ਵੱਖਰੀ ਹੈ ਕਿ ਜ਼ਿੰਦਗੀ ਭਰ ਕਿਸੇ ਨੇ ਇੱਕ ਗਰਾਸ ਵੀ ਨਹੀਂ ਦਿਆ, ਅਬ ਮੁਰਦੇ ਕੇ ਮੂੰਹ ਮੇ ਘੀ ਡਾਲੇ ਜਾ ਰਹੇ ਹੈ, ਧਿਆਨ 'ਚ ਰੱਖ ਲੈਣਾ। ਜੀਵਨ ਭਰ ਕਿਸੇ ਨੇ ਇੱਕ ਰੁਮਾਲ ਨਹੀਂ ਦਿਆ, ਅਬ ਚਦਰੇ ਔਰ ਛਾਲੇ ਉਡਾਏ ਜਾ ਰਹੇ ਹੈਂ। ਯੇ ਵੀ ਜਾਣਤੇ ਹੈਂ ਕਿ ਚਦਰੇ ਔਰ ਛਾਲੇ ਇਸ ਕੀ ਕਾਮ ਕੀ ਨਹੀਂ, ਫਿਰ ਵੀ ਦੁਨੀਆਦਾਰੀ ਦਿਖਾਏ ਜਾ ਰਹੇ ਹੈ। ਜ਼ਿੰਦਗੀ ਭਰ ਕਿਸੇ ਨੇ ਇੱਕ ਕਦਮ ਵੀ ਸਾਥ ਨਹੀਂ ਦਿਆ, ਅਬ ਸਾਥ ਚਲਤੇ ਚਲਤੇ ਆਂਸੂ ਬਹਾਏ ਜਾ ਰਹੇ ਹੈਂ। ਉਹ ਤੇ ਸੰਸਾਰ ਦੇ ਮੁਰਦੇ ਦੇ ਨਾਲ ਗਿਆ, ਮੈਂ ਬੇਨਤੀ ਕਰਾਂ ਉਸਦੇ ਮੂੰਹ ਵਿੱਚ ਪਾਇਆ, ਅੰਦਰ ਦੀ ਜੋਤ ਨਹੀਂ, ਉਸ ਨੂੰ ਕੀ ਪਤਾ ਵੀ ਕੀ ਹੋ ਰਿਹਾ। ਅੱਜ ਜਿਸ ਦੀ ਕਿਰਪਾ ਦੇ ਨਾਲ ਮੇਰੇ ਸਾਹਿਬ ਕਹਿੰਦੇ ਨੇ ਤੂੰ ਇਤਨੇ ਆਨੰਦ ਮੰਨਦਾ, ਸੁੱਖ ਮੰਨਦਾ, ਉਹਦੇ ਨਾਲ ਪਿਆਰ ਪਾ, ਉਹ ਤੇ ਤੇਰੀ ਰਹਿਮਤ ਬਖਸ਼ਿਸ਼, ਤੇਰੀ ਕਿਰਪਾ ਦ੍ਰਿਸ਼ਟੀ ਦਾ ਸਾਗਰ ਹੈ, ਉਹ ਤੇ ਤੇਰੇ ਜੀਵਨ ਨੂੰ ਸਵਾਰਨ ਵਾਲਾ ਹੈ, ਤੇਰੀਆਂ ਖੁਸ਼ੀਆਂ ਹੋਰ ਵੱਧ ਜਾਣਗੀਆਂ ਜੇ ਮਾਲਕ ਦੀ ਕਿਰਪਾ ਹੋ ਜਾਏਗੀ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਉਹ ਤੇ ਤੇਰੇ ਬਿਨਾਂ ਮੰਗਿਆਂ ਇੰਨੀਆਂ ਦਾਤਾਂ ਦੇਣ ਵਾਲਾ, ਤੂੰ ਕਿਤੇ ਉਸ ਨਾਲ ਪਿਆਰ ਤੇ ਪਾ, ਉਸ ਨਾਲ ਨਿਹੋਂ ਤੇ ਲਗਾ। ਔਰ ਇਹ ਗੱਲ ਜਾਣ ਲਈ ਜੇ ਉਸ ਨਾਲ ਪਿਆਰ ਪਾ ਲਿਆ, ਉਹ ਬੜਾ ਪਿਆਰਾ, ਉਹ ਆਪਣੇ ਪਿਆਰ ਕਰਨ ਵਾਲਿਆਂ ਨੂੰ, ਮੈਂ ਬੇਨਤੀ ਕਰਾਂ, ਬੜੀ ਬਖਸ਼ਿਸ਼ ਕਰ ਦਿੰਦਾ। ਕਦੀ ਝਾਤ ਮਾਰਿਓ, ਉਹ ਭਾਈ ਲਾਲੋ ਜੀ ਜਿਨ੍ਹਾਂ ਅੰਦਰ ਗੁਰੂ ਦਾ ਪਿਆਰ ਵਸਾਇਆ, ਜਿਨ੍ਹਾਂ ਅੰਦਰ ਧਰਮ ਦੀ ਕਿਰਤ ਵੱਲ ਧਿਆਨ ਦਿੱਤਾ, ਮੇਰੇ ਸਾਹਿਬ ਆਪ ਦਰਵਾਜ਼ਾ ਖਟਖਟਾਉਂਦੇ ਨੇ, ਆਵਾਜ਼ ਆਈ ਹੈ ਕੌਣ ਹੈ, ਅਤੇ ਮੇਰੇ ਸਾਹਿਬ ਆਖਿਆ ਭਾਈ ਲਾਲੋ, ਐ ਭਾਈ ਲਾਲੋ ਕੀ ਪਿਆ ਕਰਿੰਦਾ। ਚੂਕੇ ਕਿਰਤੀ ਸੀ ਨਾ, ਤਰਖਾਣ ਦਾ ਕੰਮ ਕਰਨ ਵਾਲਾ ਸੀ, ਲੱਕੜ ਲੈ ਕੇ ਸੰਦੇ ਨਾਲ, ਮੈਂ ਬੇਨਤੀ ਕਰਾਂ, ਅੱਜ ਉਹ ਕਿੱਲਾ ਪਿਆ ਘੜਦਾ ਸੀ, ਆਵਾਜ਼ ਮਾਰੀ ਭਾਈ ਲਾਲੋ ਕੀ ਪਿਆ ਕਰਿੰਦਾ ਏ, ਅਤੇ ਅੱਗੋਂ ਜਵਾਬ ਦਿੱਤਾ ਜੀ ਕਿੱਲੇ ਪਿਆ ਘੜੇਨਾ। ਮੇਰੇ ਸਾਹਿਬ ਆਖਿਆ ਕਿੱਲੇ ਹੀ ਘੜਦਾ ਰਹੇਗਾ ਕਿ ਮਨ ਵੀ ਘੜੇਗਾ। ਅਤੇ ਭਾਈ ਲਾਲੋ ਪਤਾ ਕੀ ਆਖਿਆ ਸੀ, ਪਾਤਸ਼ਾਹ ਕੋ ਉਸਤਾਦ ਮਿਲਿਆ, ਉਸ ਨੇ ਮੈਨੂੰ ਕਿੱਲੇ ਘੜਨੇ ਸਿਖਾਏ, ਅੱਜ ਤੁਸੀਂ ਮਿਲੇ ਹੋ, ਕਿਰਪਾ ਕਰਕੇ ਮਨ ਘੜਨ ਦੀ ਜਾਚ ਸਿਖਾ ਦਿਓ। ਮੇਰੇ ਸਾਹਿਬ ਦੇ ਮੈਂ ਬੇਨਤੀ ਕਰਾਂ, ਸੰਗ ਵਿੱਚ ਆਉਂਦਿਆਂ ਪ੍ਰਮੁੱਖ ਸਿੱਖ ਸ਼ਖਸੀਅਤਾਂ ਦੀ ਇੱਕ ਪੁਸਤਕ, ਡਾਕਟਰ ਰੂਪ ਸਿੰਘ ਜੀ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹਨਾਂ ਪੁਸਤਕ ਲਿਖੀ ਹੈ ਜਿਸ ਵਿੱਚ 63 ਸਿੱਖਾਂ ਦੀਆਂ ਉਹਨਾਂ ਗਾਥਾਵਾਂ ਲਿਖੀ, ਧਿਆਨ 'ਚ ਰੱਖਿਓ। ਉਹਨਾਂ ਵਿੱਚ ਉਹਨਾਂ ਭਾਈ ਲਾਲੋ ਦੀ ਗੱਲ ਵੀ ਲਿਖੀ, ਗੁਰੂ ਨਾਨਕ ਦੇ ਸੰਗ ਵਿੱਚ ਭਾਈ ਲਾਲੋ ਆਏ ਅਤੇ ਲਾਲੋ ਨੂੰ ਗੁਰੂ ਨਾਨਕ ਦਾ ਸੰਗ ਕਰਕੇ ਲਾਲੀ ਚੜ੍ਹ ਗਈ, ਧਿਆਨ 'ਚ ਰੱਖ ਲੈਣਾ। ਚਾਹ ਭਰ ਗਿਆ ਹੈ। ਮੇਰੇ ਘਰ ਆਏ ਜਗਤ ਗੁਰੂ ਆਏ ਅਤੇ ਘਰ ਵਾਲੀ ਬੜੇ ਚਾਅ ਵਿੱਚ ਭਰੀ ਮੇਰੇ ਸਾਹਿਬ ਨੂੰ, ਹੁਣ ਮੈਂ ਭੋਜਨ ਛਕਾਉਣਾ ਅਤੇ ਚੌਂਕਾ ਦੇਣ ਲੱਗੀ ਏ ਵੀ ਚੌਂਕਾ ਪਵਿੱਤਰ ਕਰ ਲਵਾਂ ਅਤੇ ਇੱਥੇ ਮੇਰੇ ਸਾਹਿਬ ਨੂੰ ਬਿਠਾਵਾਂ। ਮੇਰੇ ਸਾਹਿਬ ਆਖਿਆ, ਇਹ ਭਲੀਏ ਇਹ ਚੌਂਕਾ ਪਾ ਕੇ ਤੂੰ ਜੋ ਪਵਿੱਤਰ ਕਰਕੇ ਬਿਠਾਉਣਾ ਚਾਹੁੰਦੀ ਹੈ, ਤੇਰੇ ਹਿਰਦੇ ਵਿੱਚ ਪ੍ਰੇਮ ਦਾ ਚੌਂਕਾ ਪਿਆ, ਮੈਂ ਪਹਿਲਾਂ ਹੀ ਆ ਕੇ ਬੈਠ ਗਿਆ, ਧਿਆਨ 'ਚ ਰੱਖ ਲੈਣਾ। ਔਰ ਇਹ ਸੱਚ ਹੈ, ਜਦੋਂ ਭਾਉ ਦਾ ਪੋਚਾ ਪਾ ਕੇ ਕੋਈ ਚੌਂਕਾ ਪਾ ਕੇ ਗੁਰੂ ਦਾ ਆਰਾਧਨ ਕਰਦੇ ਨੇ, ਗੁਰੂ ਆਪ ਪੁੱਜ ਜਾਂਦੇ ਨੇ ਉਸ ਦੀ ਸੇਵਾ ਤੇ ਭਾਉ ਭਾਵਨੀ ਵੇਖ ਕੇ। ਮੇਰੇ ਸਾਹਿਬ ਆਖਿਆ ਸੀ, ਭਾਈ ਲਾਲੋ ਕੁਛ ਮੰਗ ਲੈ, ਤੇ ਪਤਾ ਕੀ ਆਖਿਆ ਸੀ, ਹੱਥ ਜੋੜ ਕੇ, ਪਾਤਸ਼ਾਹ ਘਰ ਵਿੱਚ ਆ ਗਏ ਹੋ, ਬਾਕੀ ਕੀ ਕਮੀ ਰਹਿ ਗਈ ਹੈ, ਆਪ ਆ ਗਏ ਹੋ, ਸਭ ਕੁਛ ਆ ਗਿਆ। ਤੇ ਮੇਰੇ ਸਾਹਿਬ ਜੋ ਮੁੱਖੋਂ ਆਖਿਆ, ਇਤਿਹਾਸਕਾਰ ਲਿਖਦੇ ਨੇ, ਲਾਲੋ ਸਾਧ ਬੜਾ ਸੰਤੋਖੀ, ਕੀ ਆਖਿਆ, ਲਾਲੋ ਸਾਧ ਬੜਾ ਸੰਤੋਖੀ, ਧਰਮ ਮਜ਼ੂਰੀ ਕਰ ਕਾਇਆ ਪੋਖੀ, ਤਿਰਿਆ ਜਿਸ ਕੀ ਬੜੀ ਮਹਾਨ, ਪਤੀ ਕੋ ਜਾਣੇ ਭਗਵਾਨ। ਵਾਹ, ਕਹਿਣ ਲੱਗੇ ਐਸਾ ਮੈਂ ਤੁਹਾਡਾ ਆਪਸ ਵਿੱਚ ਪਿਆਰ ਵੇਖਿਆ, ਤੁਹਾਡਾ ਗੁਰੂ ਨਾਲ ਪਿਆਰ ਵੇਖਿਆ, ਤੁਹਾਡਾ ਰੱਬ ਨਾਲ ਪਿਆਰ ਵੇਖਿਆ, ਤੁਹਾਡਾ ਜੀਵਨ ਸਫਲਾ ਹੋ ਗਿਆ। ਮੈਂ ਬੇਨਤੀ ਕਰਦੇ ਹਾਂ, ਕਿਤੇ ਰੱਬ ਨਾਲ ਗੁਰੂ ਨਾਲ ਪਿਆਰ ਕੋਈ ਪਾਏ ਤੇ ਸਹੀ, ਉਹ ਬਖਸ਼ਿਸ਼ ਰਹਿੰਦੀ ਦੁਨੀਆ ਤੱਕ ਝੋਲੀ ਵਿੱਚ ਪੈ ਜਾਂਦੀ ਏ। ਇੱਕ ਭਾਈ ਲਾਲੋ ਐਸਾ ਸਿੱਖ ਹੈ, ਧਿਆਨ 'ਚ ਰੱਖਿਓ, ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਕੀਰਤਨ ਸੁਣਾਉਂਦੇ ਨੇ, ਭਾਈ ਲਾਲੋ ਦੇ ਹੱਥ ਜੁੜ ਗਏ, ਪਿਆਰ 'ਚ ਭਰ ਗਿਆ, ਮਸਤਕ ਝੁਕਾਇਆ ਤੇ ਆਖਿਆ, ਵਾਹ ਵਾਹ ਪਾਤਸ਼ਾਹ, ਐਸਾ ਰਾਗ ਐਸਾ ਨਾਦ ਵਿਸਮਾਦ ਵਿੱਚ ਲੈ ਗਿਆ, ਵਾਹ ਬੜੀ ਅਲੌਕਿਕ, ਆਪ ਜੀ ਨੇ ਕੰਨਾਂ ਵਿੱਚ ਬਾਣੀ ਦੀ ਧੁਨ ਪਾਈ, ਮਹਾਰਾਜ ਬੜੀ ਬਖਸ਼ਿਸ਼ ਕਰਦੇ ਹੋ, ਇਹੋ ਜੀ ਸੁੰਦਰ ਬਾਣੀ ਬੋਲਦੇ ਹੋ। ਤੇ ਸਤਿਗੁਰਾਂ ਪਤਾ ਕੀ ਆਖਿਆ ਸੀ, ਕਹਿਣ ਲੱਗੇ ਮੈਂ ਨਹੀਂ ਬੋਲਦਾ, ਮਹਾਰਾਜ ਆਪ ਬੋਲਦੇ ਹੋ। ਕਹਿੰਦੇ ਨੇ ਨਹੀਂ, ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ, ਪਾਪ ਕੀ ਜੰਝ ਲੈ ਕਾਬਲੋਂ ਧਾਇਆ, ਜੋਰੀ ਮੰਗੈ ਦਾਨ ਵੇ ਲਾਲੋ, ਸ਼ਰਮ ਧਰਮ ਤੇ ਛੱਪ ਖਲੋਏ, ਕੂੜ ਫਿਰੈ ਪ੍ਰਧਾਨ ਵੇ ਲਾਲੋ, ਕਾਜੀਆਂ ਬੰਮ ਨਾ ਕੀ ਗੱਲ ਥੱਕੀ, ਅਗਦ ਪੜੈ ਸ਼ੈਤਾਨ ਵੇ ਲਾਲੋ, ਮੁਸਲਮਾਨੀਆਂ ਪੜੈ ਕਿਤੇਬਾਂ, ਕਸ਼ਟ ਮੈਂ ਕਰੈ ਖੁਦਾਏ ਵੇ ਲਾਲੋ, ਜਾਤ ਸਨਾਤੀ ਹੋਰ ਹਿੰਦਵਾਨੀਆਂ, ਇਹ ਭੀ ਲੇਖੈ ਲਾਏ ਵੇ ਲਾਲੋ, ਖੂਨ ਕੇ ਸੋਹਲੇ ਗਾਵੀਐ ਨਾਨਕ, ਰਤ ਕਾ ਕੁੰਗੂ ਪਾਏ ਵੇ ਲਾਲੋ। ਉਸ ਲਾਲੋ ਨੂੰ 7 ਵਾਰੀ ਸੰਬੋਧਕ ਹੋ ਕੇ ਮੇਰੇ ਸਾਹਿਬ ਨੇ ਬੋਲ ਬੋਲੇ। ਮੈਂ ਬੇਨਤੀ ਕਰਾਂ, ਅਗਰ ਗੁਰੂ ਦਾ ਪਿਆਰ ਹੋਵੇ ਰਹਿੰਦੀ ਦੁਨੀਆ ਤੱਕ ਵੇ ਲਾਲੋ ਦੀ ਗੱਲ, ਮੈਂ ਬੇਨਤੀ ਕਰਾਂ ਸਾਰੇ ਸੰਸਾਰ ਨੂੰ ਅੱਜ ਸੁਣਦੀ ਰਹੇਗੀ, ਆਓ ਗੁਰੂ ਨਾਲ ਪਿਆਰ ਪਾ ਲਓ, ਗੁਰੂ ਦੇ ਚਾਅ ਵਿੱਚ ਭਰ ਜਾਓ, ਗੁਰੂ ਰਾਹੀਂ ਰੱਬ ਨਾਲ ਇਤਨਾ ਪਿਆਰ ਪੈ ਜਾਏ, ਇਤਨਾ ਪਿਆਰ ਪੈ ਜਾਏ ਵੀ ਰੱਬ ਨੂੰ ਅਸੀਂ ਪਿਆਰੇ ਲੱਗਣ ਲੱਗ ਜਾਈਏ। ਤੇ ਮੇਰੇ ਸਾਹਿਬ ਕਹਿੰਦੇ ਨੇ, ਜਿੰਨੇ ਇਤਨੀ ਬਰਕਤ ਕੀਤੀ ਹੈ, ਤੂੰ ਉਸ ਨਾਲ ਨੇਹੋਂ ਲਾ, ਉਸ ਨਾਲ ਪਿਆਰ ਪਾ, ਉਹ ਤੇਰੇ ਪਿਆਰ ਦੀ ਕਦਰ ਕੀਮਤ ਕਰਨ ਵਾਲੇ ਨੇ। ਮੈਂ ਬੇਨਤੀ ਕਰਾਂ, ਸ਼ਾਇਦ ਦੁਨੀਆ ਵਿੱਚ ਕੋਈ ਕਰੇ ਪਿਆਰ ਤੇ ਉਸ ਦੇ ਪਿਆਰ ਦੀ ਕੋਈ ਕਦਰ ਨਾ ਕਰੇ, ਮੁਮਕਿਨ ਹੈ। ਦੁਨੀਆ ਦਾ ਝੂਠਾ ਪਿਆਰ ਬਹੁਤ ਦੇਰ ਤੱਕ ਨਹੀਂ ਚੱਲਦਾ, ਪਰ ਰੱਬ ਨਾਲ ਪਾਇਆ ਪਿਆਰ, ਮੈਂ ਬੇਨਤੀ ਕਰਾਂ, ਲੋਕ ਤੇ ਪਰਲੋਕ ਦਾ ਸਹਾਰਾ ਬਣ ਜਾਂਦਾ। ਇਸ ਕਰਕੇ ਮੇਰੇ ਸਾਹਿਬ ਕਹਿੰਦੇ ਨੇ, ਉਸ ਨਾਲ ਨੇਹੋਂ ਲਾ, ਉਸ ਨਾਲ ਪਿਆਰ ਪਾ।
ਸੋ ਸਹੁ ਬਿੰਦ ਨਾ ਵਿਸਰੋ, ਨਾਨਕ ਜਿਨ ਸੁੰਦਰ ਰਚਿਆ ਦੇਹੋ।
ਸੋ ਸਹੁ, ਉਹ ਹੈ ਸਹੁ, ਸਹੁ ਨੇੜੇ, ਧਨ ਕਮਲੀਏ ਬਾਹਰ ਕਿਆ ਢੂੰਡੇ, ਉਹ ਸਹੁ ਤੈਨੂੰ ਜ਼ਰਾ ਜਿੰਨਾ ਸਮਾਂ ਵੀ ਨਾ ਵਿਸਰੇ, ਇੱਕ ਸੈਕਿੰਡ ਮਾਤਰ ਵੀ ਨਾ ਵਿਸਰੇ, ਜਿਸ ਨੇ ਤੇਰੀ ਇਹ ਦੇਹ ਸੁੰਦਰ ਰਚੀ, ਕਿਤਨਾ ਸੋਹਣਾ ਤੈਨੂੰ ਮਨੁੱਖ ਬਣਾਇਆ, ਔਰ ਇਸ ਧਰਤੀ ਦਾ ਤੈਨੂੰ ਸਿਕਦਾਰ ਬਣਾਇਆ, ਤੂੰ ਸ਼ੇਰ ਪਿੰਜਰੇ ਵਿੱਚ ਬੰਦ ਕਰ ਸਕਦੈ, ਤੂੰ ਹਾਥੀਆਂ ਨੂੰ ਆਪਣੇ ਕਬਜ਼ੇ ਵਿੱਚ ਕਰ ਸਕਦੈ, ਵੱਡੇ ਜਾਨਵਰ ਤੇ ਸਾਰੇ ਸੰਸਾਰ ਤੋਂ ਇਹੀ ਨੇ ਨਾ। ਮੈਂ ਬੇਨਤੀ ਕਰਾਂ, ਤਾਕਤਵਰ ਤੋਂ ਤਾਕਤਵਰ ਜਾਨਵਰ ਉਹ ਤੇਰੇ ਕਾਬੂ ਹੋ ਸਕਦੇ ਨੇ, ਉਹ ਭਲਿਆ ਅੰਦਰ ਦੇ ਵਿਕਾਰਾਂ ਨੂੰ ਵੀ ਕਾਬੂ ਕਰ ਲੈਣਾ, ਤੂੰ ਆਪਣਾ ਜੀਵਨ ਸਿਕਦਾਰ ਹੋ ਕੇ ਇਹ ਗੱਲ ਜਾਣ, ਅਵਰ ਜੋਨ ਤੇਰੀ ਪਨਿਹਾਰੀ, ਇਸ ਧਰਤੀ ਮੈਂ ਤੇਰੀ ਸਿਕਦਾਰੀ ਮੈਂ ਇੱਕ ਬੇਨਤੀ ਕਰਾਂਗਾ, ਹੋਵੇਂ ਤੂੰ ਸਿਕਦਾਰ ਤੇ ਬਣ ਜਾਏ ਨੌਕਰ, ਤੁਹਾਡੀ ਗੱਲ ਧਿਆਨ 'ਚ ਰੱਖਿਓ। ਮੈਂ ਇੱਕ ਬੇਨਤੀ ਕਰਨ ਲੱਗਾ, ਧਿਆਨ ਦੇਣਾ, ਨੌਕਰ ਕਿਸ ਦੇ ਹੋ ਗਏ, ਅਧੀਨ ਕਿਸ ਦੇ ਹੋ ਗਏ? ਸਗਲ ਸ੍ਰਿਸ਼ਟ ਕੇ ਪੰਚ ਸਿਕਦਾਰ, ਰਾਮ ਭਗਤ ਕੇ ਪਾਣੀ ਹਾਰ, ਇਹ ਜਿਹੜੇ ਪੰਜ ਨੇ ਨਾ, ਇਹ ਬਣ ਗਏ ਸਾਡੇ ਰਾਜੇ, ਅਸੀਂ ਬਣ ਗਏ ਇਹਨਾਂ ਦੇ ਗੁਲਾਮ। ਇਹ ਜਿਵੇਂ ਬੁਲਾਉਂਦੇ ਤਿਵੇਂ ਬੋਲਦੇ, ਜਿਵੇਂ ਨਚਾਉਂਦੇ ਤਿਵੇਂ ਨੱਚਦੇ, ਜਿੱਧਰ ਲਿਜਾਂਦੇ ਉੱਧਰ ਜਾਂਦੇ। ਤੇ ਹਾਲਤ ਇਹ ਹੈ, ਦੁਨੀਆ ਦਾ ਧਨ ਸੰਪਦਾ ਸਾਜੋ ਸਮਾਨ ਸ਼ਾਨੋ ਸ਼ੌਕਤ ਤੇ ਬਹੁਤ ਮਾਣ ਵਡਿਆਈ ਪ੍ਰਾਪਤ ਕਰਕੇ, ਜਿਸ ਦਿਨ ਇਹਨਾਂ ਪੰਜਾਂ ਚੋਂ ਇੱਕ ਦਾ ਵੀ ਤੀਰ ਚੱਲ ਜਾਂਦਾ ਤੇ ਰਹਿਣ ਕੱਖ ਨਾ ਦਿੰਦੇ। ਧਿਆਨ 'ਚ ਰੱਖ ਲੈਣਾ, ਉਹ ਭਲਿਆ ਤੂੰ ਝਾਤ ਮਾਰ, ਤੂੰ ਇਹਨਾਂ ਨੂੰ ਸਿਕਦਾਰ ਬਣਾਉਣਾ ਕਿ ਇਹਨਾਂ ਨੂੰ ਆਪਣਾ ਪਾਣੀ ਹਾਰ ਬਣਾਉਣਾ, ਤੇਰੇ ਪਾਣੀ ਭਰਨ ਵਾਲੇ ਬਣਨ। ਇਸ ਕਰਕੇ ਮੇਰੇ ਸਾਹਿਬ ਕਹਿੰਦੇ ਨੇ, ਦੇਖ ਕਰਤੇ ਦੀ ਕਿਤਨੀ ਰਹਿਮਤੀ, ਤੇਰਾ ਸੁੰਦਰ ਤਨ ਬਣਾਇਆ, ਤੂੰ ਉਸ ਰੱਬ ਨੂੰ ਜ਼ਰਾ ਵੀ ਨਾ ਭੁਲਾ। ਤੂੰ ਜ਼ਰਾ ਵੀ ਨਹੀਂ ਭੁਲਾਏਗਾ, ਤੈਨੂੰ ਜ਼ਰਾ ਵੀ ਨਹੀਂ ਦੁੱਖ ਆਏਗਾ। ਤੂੰ ਜ਼ਰਾ ਵੀ ਨਹੀਂ ਭੁਲਾਏਗਾ, ਉਹ ਤੂੰ ਕਦੀ ਵੀ ਉਸ ਮਾਲਕ ਤੋਂ, ਮੈਂ ਬੇਨਤੀ ਕਰਾਂ, ਕਿਸੇ ਬਖਸ਼ਿਸ਼ ਰਹਿਮਤ ਕਿਰਪਾਲਤਾ ਤੋਂ ਵਾਂਝਾ ਨਹੀਂ ਰਹਿ ਜਾਏਗਾ। ਸੋ ਸਹੋ ਬਿੰਦ ਨਾ ਵਿਸਰੋ, ਨਾਨਕ ਜਿਨ ਸੁੰਦਰ ਰਚਿਆ ਦੇਹ, ਜਿਸ ਨੇ ਸੁੰਦਰ ਦੇਹ ਇਹ ਤੇਰੀ ਸਰੀਰ ਇਤਨੀ ਵਧੀਆ ਕਾਇਆ ਬਣਾਈ। ਦੇਖੋ ਕਿਤਨਾ ਸੁੰਦਰ ਸਰੀਰ ਬਣਾਇਆ, ਅੱਖਾਂ ਵੇਖਣ ਦਾ ਕੰਮ ਕਰਦੀਆਂ, ਇਹ ਆਪਸ ਵਿੱਚ ਜੁੜੇ ਹੋਏ ਨੇ। ਚੂੰਕੇ ਥੋੜੀ ਗੱਲ ਧਿਆਨ 'ਚ ਰੱਖਿਓ, ਪੁਰਾਤਨ ਸਿਧਾਂਤ ਦੀ ਛੋਟੀ ਜਿਹੀ ਗੱਲ ਕਰਨ ਲੱਗਾ। ਪੰਜ ਤੱਤ, ਪੰਜ ਤੱਤ ਕੋ ਤਨ ਰਚਿਓ, ਜਾਣੋ ਚਤਰ ਸੁਜਾਨ। ਆਮ ਬੰਦਾ ਨਹੀਂ ਜਾਣੇਗਾ, ਮੂਰਖ ਨਹੀਂ ਜਾਣੇਗਾ, ਸੁਜਾਨ ਹੋਵੇਗਾ ਤੇ ਜਾਣੇਗਾ ਜਿਹੜਾ ਗੁਰੂ ਕੇ ਸ਼ਬਦ ਨਾਲ ਜੁੜਿਆ ਹੋਵੇਗਾ। ਉਹਨੂੰ ਪਤਾ ਵੀ ਪੰਜਾਂ ਤੱਤਾਂ ਤੋਂ ਤਨ ਰਚਿਆ। ਮੈਂ ਛੋਟੀ ਜਿਹੀ ਇੱਕ ਅਰਜ਼ ਕਰਨ ਲੱਗਾ, ਅਗਨੀ ਦੇ ਸਤੋ ਗੁਣ ਤੋਂ, ਚੂੰਕਿ ਪੰਜ ਤੱਤ ਕੋ ਤਨ ਰਚਿਓ, ਅਗਨੀ ਦੇ ਸਤੋ ਗੁਣ ਤੋਂ ਰੂਪ ਅਗਨੀ ਦਾ ਹੈ ਗੁਣ, ਤੇ ਅਗਨੀ ਦੇ ਸਤੋ ਗੁਣ ਤੋਂ ਬਣੀਆਂ ਅੱਖਾਂ, ਤੇ ਅਗਨੀ ਦੇ ਰਜੋ ਗੁਣ ਤੋਂ ਬਣੇ ਪੈਰ ਆਪਸ ਵਿੱਚ ਜੁੜੇ ਹੋਏ ਨੇ, ਇੱਕੋ ਤੱਤ ਤੋਂ ਬਣੇ ਨੇ। ਪੈਰਾਂ ਨੂੰ ਚੱਲਣ ਲਈ ਦੇਖਣ ਦੀ ਲੋੜ ਹੈ, ਤੇ ਅੱਖਾਂ ਨੂੰ ਜਿੱਥੇ ਦੇਖਿਆ ਉੱਥੇ ਜਾਣ ਦੀ ਲੋੜ ਹੈ, ਇੱਕ ਦੂਜੇ ਦਾ ਸਾਥ ਪੈ ਦਿੰਦੇ ਨੇ। ਮੈਂ ਸਿਰਫ ਇੱਕ ਤੱਤ ਦੀ ਗੱਲ ਕਰਨ ਲੱਗਾ, ਇਸ ਵਿਸਥਾਰ 'ਚ ਤੇ ਨਾ ਜਾਵਾਂ, ਪਰ ਇਤਨੀ ਬੇਨਤੀ ਕਰਾਂਗਾ, ਇਹ ਕਰਤੇ ਦੀ ਖੇਡ ਹੈ ਨਾ, ਕੋਈ ਅਸੀਂ ਆਪੂ ਤੇ ਨਹੀਂ ਬਣਾਇਆ। ਕਿਸ ਢੰਗ ਨਾਲ ਅੱਖਾਂ, ਨੱਕ, ਕੰਨ, ਮੂੰਹ, ਰਸਨਾ, ਤਵਚਾ, ਪੰਜ ਗਿਆਨ ਇੰਦਰੀਏ, ਪੰਜ ਕਰਮ ਇੰਦਰੀਏ, ਸਵਾਸਾਂ ਦੀ ਪ੍ਰਕਿਰਿਆ, ਪ੍ਰਾਣ, ਅਪਾਨ, ਉਦਾਨ, ਵਿਆਨ, ਸਮਾਨ, ਸਾਹ ਖਿੱਚਣ ਦੀ ਕਿਰਿਆ, ਸਾਹ ਛੱਡਣ ਦੀ ਕਿਰਿਆ, ਸਾਰੇ ਖੂਨ ਵਿੱਚ ਦੌਰਾ ਕਰਾਉਣ ਦੀ ਕਿਰਿਆ, ਦਿਲ ਦੀ ਧੜਕਣ ਬਣ ਕੇ ਉਸ ਦਿਲ ਨੂੰ ਚਲਾਉਣ ਦੀ ਪ੍ਰਕਿਰਿਆ, ਤੇ ਖਾਧੇ ਹੋਏ ਭੋਜਨ ਨੂੰ ਗਲ ਤੋਂ ਥੱਲੇ ਲੰਘਾਉਣ ਦੀ ਕਿਰਿਆ, ਇਹ ਪੰਜ ਪ੍ਰਾਣ ਕਰਦੇ ਨੇ। ਪ੍ਰਾਣ, ਅਪਾਨ, ਉਦਾਨ, ਵਿਆਨ ਤੇ ਸਮਾਨ, ਇਹ ਕਿਸ ਨੇ ਤੇਰੀ ਸੁੰਦਰ ਦੇਹ ਰਚੀ? ਉਹ ਮੇਰੇ ਸਾਹਿਬ ਕਰਤਾ ਪੁਰਖ ਵਾਹਿਗੁਰੂ ਨੇ, ਜਿਸ ਨੇ ਇਹੋ ਜਿਹਾ ਤੇਰਾ ਸੁੰਦਰ ਢਾਂਚਾ ਬਣਾਇਆ। ਅੱਜ ਤੂੰ ਆਪਣੇ ਆਪ ਨੂੰ ਵੇਖ ਕੇ ਬੜਾ ਖੁਸ਼ ਹੁੰਦਾ। ਮੈਂ ਬੇਨਤੀ ਕਰਾਂ, ਅੱਜ ਕਹਿੰਦੇ ਨੇ ਨਾ ਸੈਲਫੀ ਲੈ ਰਿਹਾ ਸੀ ਇੱਕ ਬੰਦਾ, ਆਪ ਹੀ ਆਪਣੇ ਮੋਬਾਈਲ ਤੇ ਆਪਣੀ ਫੋਟੋ ਖਿੱਚੀ ਜਾ ਰਿਹਾ ਸੀ, ਤੇ ਪਾਸ ਬੈਠਾ ਸੀ ਇੱਕ ਸਾਧੂ ਫਕੀਰ, ਉਹ ਕਹਿੰਦਾ ਭਲਿਆ ਦਿਲ ਵਿੱਚ ਵੀ ਆਪਣੀ ਫੋਟੋ ਖਿੱਚੀ ਜਾਂਦਾ, ਆ ਮੋਬਾਈਲ ਪਕੜਿਆ ਹੀ ਇਹਦੇ 'ਚ ਵੀ ਆਪਣੀ ਫੋਟੋ ਖਿੱਚੀ ਜਾਂਦਾ, ਉਹ ਕਦੀ ਅਕਾਲ ਮੂਰਤ ਦਾ ਵੀ ਧਿਆਨ ਆਪਣੇ ਅੰਦਰ ਹਿਰਦੇ 'ਚ ਖਿੱਚ ਲੈਣਾ। ਇਹ ਗੱਲ ਧਿਆਨ 'ਚ ਰੱਖ ਲੈਣਾ, ਜਦੋਂ ਇਹ ਜਾਣਾਂਗੇ ਤਨ ਨੂੰ ਵੇਖ ਕੇ ਵੀ ਕਰਤਾ ਬਣਾਉਣ ਵਾਲਾ ਤੂੰ, ਕਿਉਂ ਭੁੱਲਾਂਗੇ ਉਸ ਨੂੰ? ਇਸ ਕਰਕੇ ਮੇਰੇ ਸਾਹਿਬ ਕਹਿਣ ਲੱਗੇ, ਉਹ ਰੱਬ ਤੈਨੂੰ ਵਿਸਰੇ ਨਾ, ਉਹ ਕਦੀ ਤੈਨੂੰ ਭੁੱਲੇ ਨਾ, ਤੇਰੀ ਚੇਤਨਾ ਵਿੱਚ ਆ ਜਾਏ ਤੇ ਆਨੰਦ ਹੀ ਆਨੰਦ ਆ ਜਾਏ। ਮਾਲਕ ਨੇ ਬਗੀਚੇ ਵਿੱਚ ਫੁਹਾਰਾ ਲਾਇਆ, ਧਿਆਨ 'ਚ ਰੱਖਿਓ, ਲਾਉਂਦੇ ਨੇ ਨਾ ਤਾਂ ਕਿ ਪਾਣੀ ਬਿਖਰ ਕੇ ਡਿੱਗਦਾ, ਛੋਟੀਆਂ ਛੋਟੀਆਂ ਸੋਹਣੀਆਂ ਜਿਹੀਆਂ ਬੂੰਦਾਂ, ਜਿਵੇਂ ਮੀਂਹ ਪੈ ਰਿਹਾ ਹੋਵੇ ਇੰਜ ਬਿਖਰਦਾ। ਫੁਹਾਰਾ ਤੇ ਲਾਇਆ ਪਰ ਪਿੱਛੋਂ ਪਾਣੀ ਨਹੀਂ ਛੱਡਿਆ, ਧਿਆਨ 'ਚ ਰੱਖ ਲੈਣਾ। ਹੁਣ ਉਹ ਫੁਹਾਰਾ ਉੱਪਰ ਨੂੰ ਮੂੰਹ ਤੇ ਕਰੀ ਖਲੋਤਾ ਹੈ, ਤੇ ਸ਼ਾਇਦ ਕਿਸੇ ਨੂੰ ਇੰਜ ਲੱਗ ਰਿਹਾ ਹੋਵੇ ਵੀ ਉਪੋ ਮੰਗ ਕਰ ਰਿਹਾ ਹੋਵੇ ਵੀ ਮਾਲਕਾ ਮੇਰਾ ਮੂੰਹ ਖਾਲੀ ਹੈ, ਤੂੰ ਮੇਰੇ ਵਿੱਚ ਪਾਣੀ ਪਾ ਦੇ। ਪਰ ਕਹਿੰਦੇ ਨੇ ਮਾਲਕ ਨੇ ਪਿੱਛੋਂ ਖੋਲਿਆ, ਟੂਟੀ ਨੂੰ ਖੋਲਿਆ, ਹੁਣ ਪਾਣੀ ਪਿੱਛੋਂ ਆਇਆ, ਹੁਣ ਚਾਰ 'ਚ ਫੇਰੇ ਸਰਸ਼ਾਰ ਹੋ ਗਿਆ। ਪਦਮ ਵਿਭੂਸ਼ਣ ਭਾਈ ਵੀਰ ਸਿੰਘ ਜੀ ਲਿਖਦੇ ਨੇ, ਮੂੰਹ ਅੱਡੀ ਅਰਸ਼ਾਂ ਵੱਲ ਤੱਕੀਏ, ਇੱਕ ਬੂੰਦ ਨਾ ਕੋਈ ਪਾਵੇ, ਜਦ ਅਸਾਂ ਵਿੱਚ ਆ ਗਿਆ ਕੋਈ, ਆ ਹੁਣ ਸ਼ਹਿਬਰ ਲਾਵੇ। ਵਾਹ ਮਾਲਕਾ, ਹੁਣ ਸਾਡੇ ਵਿੱਚ ਕੋਈ ਆ ਗਿਆ, ਬਾਹਰੋਂ ਤੇ ਇੱਕ ਬੂੰਦ ਨਹੀਂ ਸੀ ਲੱਭਦੀ, ਹੁਣ ਬੂੰਦਾਂ ਹੀ ਬੂੰਦਾਂ, ਹੁਣ ਸ਼ਹਿਬਰ ਲੱਗ ਗਈ। ਇਹ ਸੱਚ ਹੈ, ਬਾਹਰ ਦੁਨੀਆਂ ਵਿੱਚੋਂ ਇੱਕ ਖੁਸ਼ੀ ਨਹੀਂ ਲੱਭਦੀ। ਮਾਲਕਾ ਤੂੰ ਰਹਿਮਤ ਕਰ ਦੇ ਤੇ ਲੱਖਾਂ ਖੁਸ਼ੀਆਂ ਝੋਲੀਆਂ ਵਿੱਚ ਪਾ ਸਕਦੇ। ਐਸੀ ਬਖਸ਼ਿਸ਼ ਰਹਿਮਤ ਦੇ ਮਾਲਕ ਉਸ ਕਰਤੇ ਪੁਰਖ ਵਾਹਿਗੁਰੂ ਨੂੰ। ਮੇਰੇ ਸਾਹਿਬ ਕਹਿੰਦੇ ਨੇ, ਰੱਤੀ ਭਰ ਵੀ ਨਾ ਭੁੱਲਿਓ ਜਿਸ ਨੇ ਤੇਰਾ ਸੁੰਦਰ ਢਾਂਚਾ ਰਚਿਆ ਹੈ ਜੀ।
ਪੌੜੇ ਜੀਉ ਪਰਾਨ ਤਨ ਧਨ ਦੀਆ, ਦੀਨੇ ਰਸ ਭੋਗ।
ਹੁਣ ਇਸੇ ਸਲੋਕ ਦੇ ਭਾਵ ਨੂੰ ਅੱਗੇ ਪੌੜੀ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਹੋਰ ਵਿਸਥਾਰ ਦਿੰਦੇ ਨੇ। ਜੀਉ ਪਰਾਨ ਤਨ ਧਨ ਦੀਆ, ਜਿਸ ਕਰਤੇ ਪੁਰਖ ਨੇ ਇਹ ਸਵਾਸ ਦਿੱਤੇ, ਜੀਉ ਜੀਵਾਤਮਾ ਅੰਦਰ ਪਾਇਆ, ਫਿਰ ਤੈਨੂੰ ਤਨ ਦਿੱਤਾ। ਬੇਨਤੀ ਕਰਾਂਗਾ, ਅਗਰ ਪ੍ਰਾਣ ਨਾ ਹੋਣ ਤੇ ਤਨ ਬੇਕਾਰ, ਅਗਰ ਜੀਵਾਤਮਾ ਨਾ ਹੋਵੇ ਤੇ ਤਨ ਬੇਕਾਰ। ਇਸ ਤਨ ਨੂੰ ਜੀਉ ਪਾਏ ਪਿੰਡ ਜਨ ਸਾਜਿਆ, ਦਿੱਤਾ ਪਹਿਨਣ ਖਾਣ, ਉਹ ਮਾਲਕ ਰਹਿਮਤ ਕਰਦਾ ਹੈ। ਜੀਉ ਪ੍ਰਾਣ ਤਨ ਧਨ ਦੀਆ, ਦੀਨੇ ਰਸ ਭੋਗ। ਤੈਨੂੰ ਤਨ ਦਿੱਤਾ, ਤੈਨੂੰ ਧਨ ਦਿੱਤਾ, ਤੈਨੂੰ ਰਸ ਭੋਗਣ ਲਈ ਦਿੱਤੇ। 36 ਅੰਮ੍ਰਿਤ ਜਿਨ ਭੋਜਨ ਦੀਏ, ਅੰਤਰ ਥਾਨ ਠਹਿਰਾਵਣ ਕੋ ਕੀਏ, ਵਸਦਾ ਦੀਓ ਧਰਤੀ ਦਿੱਤੀ, ਵਸਦਾ ਦੀਓ ਬਰਤਨ ਬਲਨਾ, ਤਿਸ ਠਾਕੁਰ ਕੋ ਚਿਤ ਰੱਖ ਚਰਨਾ, ਦੇਖਣ ਕੋ ਨੇਤਰ ਸੁਣਨ ਕੋ ਕਰਨਾ, ਹਸਤ ਕਮਾਵਣ ਹੱਥ ਕਮਾਉਣ ਵਾਸਤੇ ਦਿੱਤੇ, ਹਸਤ ਕਮਾਵਣ ਬਾਸਨ ਰਸਨਾ, ਨੱਕ ਦਿੱਤਾ ਤੈਨੂੰ ਰਸਨਾ ਦਿੱਤੀ, ਹਸਤ ਕਮਾਵਣ ਬਾਸਨ ਰਸਨਾ, ਚਰਨ ਚੱਲਣ ਕੋ ਸਿਰ ਕੀਨੋ ਮੇਰਾ, ਮਨ ਤਿਸ ਠਾਕਰ ਕੇ ਪੂਜੋ ਪੈਰਾ। ਉਸ ਠਾਕਰ ਨੂੰ ਆਪਣੇ ਤਨ ਵੱਲ ਵੇਖ ਕੇ ਉਸ ਦੀ ਪੂਜਾ 'ਚ ਜਾ, ਉਸ ਦਾ ਸਿਮਰਨ ਕਰ, ਆਰਾਧਨ ਕਰ। ਜੀਉ ਪ੍ਰਾਨ ਤਨ ਧਨ ਦੀਆ, ਦੀਨੇ ਰਸ ਭੋਗ।
ਗ੍ਰਹਿ ਮੰਦਰ ਰਥ ਆਸ ਦੀਏ, ਰਾਚ ਭਲੇ ਸੰਜੋਗ।
ਮਾਲਕ ਨੇ ਕਿੱਡਾ ਸੁੰਦਰ ਸੋਹਣਾ ਸੰਜੋਗ ਬਣਾਇਆ, ਗ੍ਰਹਿ ਦਿੱਤਾ, ਬਣਤਾ, ਤੈਨੂੰ ਪਤਨੀ ਦਿੱਤੀ। ਹਜ਼ੂਰ ਕਹਿਣ ਲੱਗੇ, ਤੈਨੂੰ ਸੋਹਣਾ ਸੰਸਾਰ ਬਣਾ ਕੇ ਸੁੱਤ ਬਣਤਾ ਸਾਜਨ ਸੇਵਕ ਦੀਏ, ਗ੍ਰਹਿ ਮੰਦਰ ਰਥ ਅਸ ਦੀਏ, ਰਚ ਭਲੇ ਸੰਜੋਗ, ਘਰ ਦਿੱਤਾ, ਮੰਦਰ ਦਿੱਤਾ, ਔਰ ਐਸਾ ਸੰਜੋਗ ਮੇਰੇ ਮਾਲਕ ਨੇ ਦਿੱਤਾ। ਇੱਕ ਗੱਲ ਥੋੜ੍ਹੀ ਧਿਆਨ 'ਚ ਰੱਖ ਲੈਣਾ, ਅੱਜ ਆ ਗਈਆਂ ਕਾਰਾਂ, ਪਹਿਲੇ ਹੁੰਦੇ ਸੀ ਸਮੇਂ ਅਮੀਰਾਂ ਕੋਲ ਹੁੰਦੇ ਸੀ ਰਥ, ਉਹਨਾਂ ਰਥਾਂ ਨੂੰ ਚਲਾਉਣ ਵਾਲੇ ਹੁੰਦੇ ਸੀ ਅਸਵ ਘੋੜੇ। ਮੇਰੇ ਸਾਹਿਬ ਕਹਿਣ ਲੱਗੇ, ਤੂੰ ਸੋਹਣੇ ਰਥਾਂ 'ਤੇ ਉਹ ਘੋੜਿਆਂ ਦੀ ਅਸਵਾਰੀ 'ਤੇ ਚੜ੍ਹ ਕੇ ਉਸ ਮਾਲਕ ਨੂੰ ਸੁਰਤ ਵਿੱਚੋਂ ਨਾ ਥੱਲੇ ਸੁੱਟ ਲੇਵੀ। ਅੱਜ ਤੂੰ ਘਰ ਦੇ, ਅੱਜ ਤੂੰ ਸੋਹਣੇ ਆਪਣੇ ਸਰੀਰ ਦੇ, ਅੱਜ ਤੂੰ ਸੋਹਣੇ ਆਪਣੇ ਚੜ੍ਹਨ ਵਾਲੀਆਂ ਅਸਵਾਰੀਆਂ ਦੇ ਕਦਮ ਕਦਮ 'ਤੇ ਚੇਤੇ ਵਿੱਚ ਰੱਖਦਿਆਂ ਉਸ ਕਰਤੇ ਨੂੰ ਵਰਤੋਂ ਕਰੀ, ਤਾਂ ਕਿ ਇਹ ਮਾਲਕ ਦੇ ਸੰਯੋਗ ਨਾਲ, ਉਸ ਦੀ ਬਖਸ਼ਿਸ਼ ਰਹਿਮਤ ਨਾਲ, ਇਹ ਤੈਨੂੰ ਸਾਰੇ ਸੰਸਾਰ ਦੇ ਭੋਗਣ ਵਾਲੇ, ਤੇਰੇ ਜੀਵਨ ਦੇ ਸ਼ਾਨੋ ਸ਼ੌਕਤ ਵਾਲੇ ਪਦਾਰਥ ਮਾਲਕ ਬਖਸ਼ਿਸ਼ ਕੀਤੇ ਨੇ।
ਸੁਤ ਬਨਤਾ ਸਾਜਨ ਸੇਵਕ ਦੀਏ, ਪ੍ਰਭ ਦੇਵਨ ਜੋਗ।
ਸੁਤ ਪੁੱਤਰ, ਬਨਤਾ ਪਤਨੀ, ਸਾਜਨ ਦੋਸਤ ਮਿੱਤਰ, ਸੇਵਕ ਤੇਰੀ ਸੇਵਾ ਕਰਨ ਵਾਲੇ ਨੌਕਰ ਚਾਕਰ, ਇਹ ਮਾਲਕ ਨੇ ਰਹਿਮਤ ਕਰਕੇ ਤੈਨੂੰ ਦਿੱਤੇ। ਜਿਸ ਪੁੱਤਰ ਦਿੱਤਾ, ਜਿਸ ਤੈਨੂੰ ਪਤਨੀ ਦਿੱਤੀ, ਜਿਸ ਤੈਨੂੰ ਸੱਜਣ ਮਿੱਤਰ ਦਿੱਤੇ, ਜਿਸ ਤੈਨੂੰ ਸੇਵਕ ਦਿੱਤੇ, ਤੇ ਸਾਹਿਬ ਦੀ ਰਹਿਮਤ ਕਿ ਪ੍ਰਭ ਦੇਵਨ ਯੋਗ, ਉਹ ਦੇਵਨ ਯੋਗ ਹੈ, ਉਸ ਵਿੱਚ ਸਮਰੱਥ ਹੈ, ਉਹ ਦੇ ਸਕਦਾ ਹੈ, ਜੋ ਇਹ ਕੁਝ ਦੇ ਸਕਦਾ ਹੈ। ਮੇਰੇ ਸਾਹਿਬ ਕਹਿਣ ਲੱਗੇ, ਤੂੰ ਸਿਮਰਨ ਕਰਕੇ, ਬਖਸ਼ਿਸ਼ ਕਰਕੇ ਇਹ ਜਾਣ ਵੀ ਇਹਨਾਂ ਨੂੰ ਦੇਣ ਵਾਲਾ ਹੋਰ ਕੋਈ ਵੀ ਨਹੀਂ, ਇੱਕ ਰੱਬ ਹੀ ਦੇਣ ਯੋਗ ਹੈ। ਔਰ ਹਕੀਕਤ ਇਹ ਹੈ,
ਵੀ ਤਮਾਮ ਸੰਸਾਰਕ ਰਿਸ਼ਤੇ ਨਾਤੇ ਗੰਢ ਕੇ ਜੀਵਾਂ ਨੂੰ ਰੋਜ਼ੀ ਰੋਟੀ ਦੇ ਕੇ ਸੁੰਦਰ ਤਨ ਦੇ ਕੇ ਕਰਤੇ ਨੇ ਆਪਣੀ ਫੁਲਵਾੜੀ ਨੂੰ ਕਿਤਨਾ ਸੁੰਦਰ ਪਾਣੀ ਦਿੱਤਾ ਹੈ। ਭਲਿਆ ਤੂੰ ਆਪਣੀ ਸੁਰਤ ਨੂੰ ਸ਼ਬਦ ਦਾ ਜਲ ਦਿੰਦਾ ਰਹੋ, ਤੂੰ ਉਸ ਕਰਤੇ ਦਾ ਸਿਮਰਨ ਕਰਦਾ ਰਹੋ, ਤੇ ਇਹ ਜਾਣ ਵੀ ਇਹ ਮਾਲਕ ਇਹ ਤੇਰੀ ਕਿਰਪਾ ਦੇ ਨਾਲ ਮੈਨੂੰ ਇਤਨਾ ਸੁੰਦਰ ਸੋਹਣਾ ਸੰਸਾਰ ਆਪ ਜੀ ਨੇ ਬਖਸ਼ਿਸ਼ ਕਰਕੇ ਦਿੱਤਾ ਹੈ।
ਹਰ ਸਿਮਰਤ ਤਨ ਮਨ ਹਰਿਆ ਲਹਿ ਜਾਹੇ ਵਜੋਗ।
ਸਰੀਰ ਦਾ ਸੰਯੋਗ ਬਣ ਗਿਆ, ਘਰ ਦਾ ਸੰਯੋਗ ਬਣ ਗਿਆ, ਰਿਸ਼ਤੇ ਨਾਤੇ ਪੁੱਤਰ ਦਾ ਪਤਨੀ ਦਾ ਇਹ ਸੰਯੋਗ ਬਣ ਗਿਆ, ਧਨ ਦਾ ਤੇ ਧਨ ਦਾ ਸੰਯੋਗ ਬਣ ਗਿਆ, ਪਰ ਇੱਕ ਸੰਯੋਗ ਨਹੀਂ ਬਣਿਆ, ਉਧਰੋਂ ਤੇਰਾ ਵਿਯੋਗ ਹੈ, ਵਿਛੋੜਾ ਹੈ। ਸੁਰਤ ਵਿੱਚ ਸ਼ਬਦ ਦਾ ਸੰਯੋਗ ਨਹੀਂ, ਅੰਦਰ ਦੇ ਧਿਆਨ ਵਿੱਚ ਵਾਹਿਗੁਰੂ ਦਾ ਸੰਯੋਗ ਨਹੀਂ, ਤੇਰੇ ਜੀਵਨ ਵਿੱਚ ਸ਼ੁਭ ਗੁਣਾਂ ਦਾ ਸੰਯੋਗ ਨਹੀਂ। ਅਗਰ ਤੂੰ ਵਾਹਿਗੁਰੂ ਦਾ ਸਿਮਰਨ ਕਰੇਗਾ ਤੇ ਜਨਮਾਂ ਜਨਮਾਂ ਦਾ ਜੋ ਵਿਯੋਗ ਹੈ ਉਹ ਸੰਯੋਗ ਵਿੱਚ ਬਦਲ ਜਾਏਗਾ, ਰਹਿਮਤ ਬਖਸ਼ਿਸ਼ ਮਾਲਕ ਦੀ ਹੋ ਜਾਏਗੀ। ਤੇਰਾ ਤਨ ਤੇ ਹੈ ਪਰ ਅੰਦਰ ਖੁਸ਼ੀ ਦੀ ਹਰਿਆਵਲ ਨਹੀਂ, ਤੇਰਾ ਮਨ ਹੈ ਗਮ ਹੈ ਸੋਚ ਹੈ ਚਿੰਤਾ ਹੈ ਫਿਕਰ ਹੈ ਸਮੱਸਿਆਵਾਂ ਨੇ, ਹਰ ਵੇਲੇ ਡਰ ਤੇ ਸਹਿਮ ਬਣਿਆ ਹੈ, ਪਤਾ ਨਹੀਂ ਕੀ ਹੋਵੇਗਾ। ਇਹ ਕਹਿ ਸਕਦੇ ਹਾਂ ਸਰੀਰ ਵਿੱਚ ਖੂਨ ਦਾ ਰਸ ਤੇ ਹੈ, ਪਰ ਧਿਆਨ 'ਚ ਰੱਖ ਲਿਓ ਪਰਮਾਤਮਾ ਦੀ ਬਖਸ਼ਿਸ਼ ਰਹਿਮਤ ਵਾਲੀ ਹਰਿਆਵਲ ਆਨੰਦਤ ਜ਼ਿੰਦਗੀ ਦਾ ਰਸ ਨਹੀਂ। ਮੇਰੇ ਸਾਹਿਬ ਕਹਿੰਦੇ ਨੇ ਰੱਬ ਦਾ ਸਿਮਰਨ ਕਰ, ਤੇਰਾ ਤਨ ਵੀ ਹਰਿਆ ਤੇਰਾ ਮਨ ਵੀ ਹਰਿਆ। ਹਰ ਸਿਮਰਤ ਤਨ ਮਨ ਹਰਿਆ, ਚੂਕੇ ਹਰ ਕਾ ਨਾਮ ਧਿਆਏ ਕਹਿ ਹੋ ਹਰਿਆ ਭਾਈ, ਕਰਮ ਲਿਖੰਤੈ ਪਾਈਐ ਇਹ ਰੁੱਤ ਸੁਹਾਈ। ਹਰਿਆ ਕਿਸ ਨੂੰ ਕਹਿੰਦੇ ਨੇ? ਜੜ ਧਰਤੀ ਨਾਲ ਲੱਗੀ ਹੋਵੇ, ਧਿਆਨ 'ਚ ਰੱਖਿਓ ਪੌਦੇ ਦੀ ਹਰਿਆਵਲ ਦੇ ਅਰਥ ਕੀ ਨੇ। ਜੜ ਧਰਤੀ ਨਾਲ ਲੱਗੀ ਹੋਵੇ ਤੇ ਧਰਤੀ ਵਿੱਚੋਂ ਉਹ ਰਸ ਖਿੱਚ ਕੇ ਪੱਤੇ ਪੱਤੇ ਤੇ ਪਹੁੰਚਾ ਸਕੇ ਉਹ ਪੌਦਾ ਹਰਿਆ ਕਹਿਲਾਉਂਦਾ। ਤੇਰੀ ਸੁਰਤ ਦੀ ਜੜ ਉਸ ਮੂਲ ਨਾਲ ਜੁੜੀ ਹੋਵੇ, ਤੂੰ ਮੂਲ ਮੰਤਰ ਜਪਦਾ ਹੋਵੇ, ਵਾਹਿਗੁਰੂ ਨਾਲ ਤੇਰੀ ਸੁਰਤ ਜੁੜੀ ਹੋਵੇ ਤੇ ਵਾਹਿਗੁਰੂ ਦੀ ਕਿਰਪਾ ਦਾ ਉਹ ਰਸ ਤੇਰੀ ਸੁਰਤ ਖਿੱਚ ਸਕੇ ਤੇ ਰੋਮ ਰੋਮ ਵਿੱਚ ਰੱਬ ਦੇ ਨਾਮ ਦੀ ਅਨੁਭਵਤਾ ਬਣੀ ਰਹੇ। ਸਮਝ ਲਈ ਤੇਰੇ ਜੀਵਨ ਦੀ ਹਰਿਆਵਲ ਬਣ ਗਈ, ਉਹ ਜੀਵਨ ਸੁੱਕਾ ਨਹੀਂ। ਅੱਜ ਹਾਲਤ ਕੀ ਹੈ? ਪ੍ਰੇਮ ਰਸ ਨਹੀਂ ਲੱਭਦਾ, ਸ਼ਾਂਤੀ ਰਸ ਨਹੀਂ ਲੱਭਦਾ ਅੱਜ ਮਨੁੱਖ ਕੋਲ। ਮੈਂ ਬੇਨਤੀ ਕਰਾਂ, 9 ਦੇ 9 ਰਸ ਗਾਇਬ ਹੋ ਗਏ ਨੇ। ਕਰਨਾ ਰਸ, ਵੀਰ ਰਸ, ਹਾਸ ਰਸ, ਬਿਭਤਸ ਰਸ, ਅਦਭੁਤ ਰਸ, ਸ਼ਾਂਤ ਰਸ, ਰੁਦਰ ਰਸ, ਉਹ ਸਾਰੇ ਰਸ ਮਨੁੱਖ ਦੀ ਜ਼ਿੰਦਗੀ 'ਚੋਂ ਗਾਇਬ ਹੋ ਗਏ। ਅੱਜ ਮਨੁੱਖ ਬੋਲਣ ਵਿੱਚ ਫਿੱਕਾ ਫਿੱਕਾ ਅਤੇ ਸੁੱਕਾ ਸੁੱਕਾ, ਧਿਆਨ 'ਚ ਰੱਖ ਲਿਓ। ਅੰਦਰ ਦੀ ਸੁਰਤ ਵਿੱਚ ਕੋਈ ਆਨੰਦ ਨਹੀਂ, ਕੋਈ ਸ਼ਾਂਤੀ ਨਹੀਂ। ਮੇਰੇ ਸਾਹਿਬ ਕਹਿੰਦੇ ਨੇ ਸਿਮਰਨ ਕਰ, ਤੇਰਾ ਤਨ ਵੀ ਹਰਿਆ ਤੇਰਾ ਮਨ ਵੀ ਹਰਿਆ, ਤੇਰੇ ਮਨ ਵਿੱਚ ਵੀ ਅਤੇ ਤੇਰੇ ਤਨ ਵਿੱਚ ਵੀ ਰੱਬ ਦੇ ਰਸ ਉਹ ਸ਼ੁਭ ਗੁਣਾਂ ਵਾਲੇ ਰਸ ਦੀ ਬਖਸ਼ਿਸ਼ ਹੋ ਜਾਏਗੀ ਅਤੇ ਲਹਿ ਜਾਹੇ ਵਿਯੋਗ। ਉਹ ਜਿਹੜੇ ਵਿਯੋਗ ਸੀ ਨਾ, ਵਿਛੋੜੇ ਸਨ ਜਨਮਾਂ ਜਨਮਾਂ ਦੇ, ਉਹ ਸਾਰੇ ਵਿਛੋੜੇ ਲੈ ਜਾਣਗੇ। ਛੂ ਕੇ ਇੱਕ ਗੱਲ ਧਿਆਨ 'ਚ ਰੱਖ ਲੈਣਾ, ਰੱਬ ਨੂੰ ਚੇਤੇ ਨਾ ਕਰੀਏ ਤੇ ਪਾਸ ਹੁੰਦਿਆਂ ਵੀ ਵਿਛੋੜਾ ਹੈ, ਚੇਤੇ ਕਰ ਲਈਏ ਤੇ ਅੱਜ ਹੀ ਮਿਲਾਪ ਹੈ। ਇਸ ਕਰਕੇ ਮੇਰੇ ਸਾਹਿਬ ਕਹਿਣ ਲੱਗੇ ਪਰਮਾਤਮਾ ਦਾ ਸਿਮਰਨ ਬੰਦਗੀ ਕੀਤਿਆਂ ਤੇਰੇ ਸਾਰੇ ਗਮ ਸੋਚ ਮੁੱਕ ਜਾਣਗੇ। ਭਾਈ ਮਹਾਦੇਵ ਜੀ ਨੇ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਅਰਦਾਸ ਕੀਤੀ, ਮਹਾਰਾਜ ਅਸੀਂ ਦੁਨੀਆ ਵਿੱਚ ਵਿਚਰਦਿਆਂ ਕਈ ਵਾਰੀ ਬੜੇ ਗਮ ਸੋਚ ਅਤੇ ਚਿੰਤਾ ਵਿੱਚ ਚਲੇ ਜਾਂਦੇ ਹਾਂ। ਮਹਾਰਾਜ ਇਹ ਗਮ ਸੋਚ ਚਿੰਤਾ ਕਿਵੇਂ ਦੂਰ ਹੋ ਸਕਦੇ ਨੇ? ਅਤੇ ਗੁਰੂ ਰਾਮਦਾਸ ਜੀ ਨੇ ਜੋ ਕਿਹਾ ਉਹ ਗੁਰਪ੍ਰਤਾਪ ਸੂਰਜ ਦੇ ਕਰਤਾ ਇਤਿਹਾਸਕਾਰ ਭਾਈ ਸੰਤੋਖ ਸਿੰਘ ਜੀ ਦੀ ਕਲਮ ਤੋਂ ਉਹ ਜਵਾਬ ਇੰਜ ਹੈ। ਮੇਰੇ ਸਾਹਿਬ ਕਹਿਣ ਲੱਗੇ ਭਾਈ ਮਹਾਦੇਵ ਤੂੰ ਇੱਕ ਗੱਲ ਘੋੜੇ ਤੋਂ ਸਿੱਖ ਲੈ। ਮਹਾਰਾਜ ਘੋੜੇ ਤੋਂ ਕੀ ਸਿੱਖ ਲਵਾਂ? ਸਤਿਗੁਰੂ ਕਹਿਣ ਲੱਗੇ ਜਥਾ ਖਸਮ ਕੇ ਦਰ ਪਰ ਘੋਰਾ ਚਾਕਰ ਚੜ ਆਵੇਂ ਤੇ ਛੋਰਾ ਤਬ ਸਭ ਚਿੰਤ ਖਸਮ ਕੋ ਹੋਏ ਖਾਣ ਪਾਣ ਦੇ ਪੇਖੇ ਸੋਏ ਜਿਵੇਂ ਮਾਲਕ ਦੇ ਦਰ ਤੇ ਹੈ ਘੋੜਾ ਮਾਲਕ ਨੂੰ ਲੋੜ ਪੈ ਗਈ ਦੂਜੇ ਨਗਰ ਸੁਨੇਹਾ ਭੇਜਣ ਦੀ ਨੌਕਰ ਨੂੰ ਆਖਿਆ ਜਲਦੀ ਕਰ ਖੋਲ ਘੋੜਾ ਚੜ ਜਾ ਫਲਾਣੇ ਨਗਰ ਫਲਾਣੇ ਘਰ ਸੁਨੇਹਾ ਦੇ ਕੇ ਆ ਲਓ ਜੀ ਨੌਕਰ ਚੜ ਗਿਆ ਤੇਜ਼ੀ ਨਾਲ ਘੋੜਾ ਭਜਾਇਆ ਇਹ ਵੀ ਜਾਂਦਿਆਂ ਆਖਿਆ ਵੀ ਛੇਤੀ ਮੋੜਾਈ ਜਲਦੀ ਆ ਗਿਆ ਘੋੜਾ ਕਿੱਲੇ ਨਾਲ ਬੰਨਿਆ ਮਾਲਕ ਨੇ ਨੌਕਰ ਨੂੰ ਕਿਹਾ ਹੁਣ ਉਹ ਫਲਾਣਾ ਕੰਮ ਜ਼ਰੂਰੀ ਕਰਨ ਵਾਲਾ ਉਹ ਕਰ ਹੁਣ ਘੋੜਾ ਮਾਲਕ ਦੇ ਕਿੱਲੇ ਨਾਲ ਵੱਜਿਆ ਹੋਇਆ ਮਾਲਕ ਵੇਖਿਆ ਇੰਨੇ ਮੀਲ ਗਿਆ ਇਤਨੇ ਮੀਲ ਵਾਪਸ ਆਇਆ ਇਹ ਥੱਕਿਆ ਇਹ ਭੁੱਖਾ ਇਹ ਪਿਆਸਾ ਉਸ ਘੋੜੇ ਨੂੰ ਮਾਲਕ ਨੇ ਆਪ ਪਾਣੀ ਪਿਆਇਆ ਉਸ ਘੋੜੇ ਨੂੰ ਮਾਲਕ ਨੇ ਆਪ ਚਾਰਾ ਖਵਾਇਆ ਕਹਿਣ ਲੱਗੇ ਜਿਹੜਾ ਘੋੜਾ ਮਾਲਕ ਦੀ ਨਜ਼ਰ ਵਿੱਚ ਹੈ ਤੇ ਮਾਲਕ ਦੇ ਕਿੱਲੇ ਨਾਲ ਵੱਜਾ ਹੈ ਉਸ ਘੋੜੇ ਦਾ ਫਿਕਰ ਮਾਲਕ ਨੂੰ ਹੈ ਕਹਿਣ ਲੱਗੇ ਤੁਸੀਂ ਆਪਣੇ ਮਾਲਕ ਦੀ ਨਜ਼ਰ ਵਿੱਚ ਰਹਿਣਾ ਤੇ ਮਾਲਕ ਦੇ ਕਿੱਲੇ ਨਾਲ ਵੱਜੇ ਰਹਿਣਾ ਨਾਮ ਸਿਮਰਨ ਕਰਕੇ ਗੁਰੂ ਵਾਲੇ ਬਣ ਕੇ ਉਹ ਤੁਹਾਡੇ ਜੀਵਨ ਦਾ ਫਿਕਰ ਤੁਹਾਨੂੰ ਨਹੀਂ ਰਹੇਗਾ ਉਹ ਮਾਲਕ ਨੂੰ ਫਿਕਰ ਹੋਵੇਗਾ ਇਹ ਗੱਲ ਸੱਚ ਹੈ ਮੇਰੇ ਸਾਹਿਬ ਕਹਿਣ ਲੱਗੇ ਤੂੰ ਸਿਮਰਨ ਕਰੇਗਾ ਤੇਰਾ ਤਨ ਮਨ ਚਿੰਤਾ ਮੁਕਤ ਹੋ ਜਾਏਗਾ ਤੂੰ ਚਿੰਤਨ ਯੁਕਤ ਹੋ ਜਾ ਤੇਰੇ ਤਨ ਮਨ ਵਿੱਚ ਹਰਿਆਵਲ ਹੀ ਹਰਿਆਵਲ ਖੁਸ਼ੀਆਂ ਹੀ ਖੁਸ਼ੀਆਂ ਹੋਣ ਜਾਣਗੀਆਂ ਤੇ ਰੱਬ ਦਾ ਵਿਛੋੜਾ ਮੁੱਕ ਜਾਏਗਾ ਹਰ ਸਿਮਰਤ ਤਨ ਮਨ ਹਰਿਆ ਲਹਿ ਜਾਹੇ ਵਿਯੋਗ ਉਹ ਸਾਰੇ ਵਿਯੋਗ ਵਿਛੋੜੇ ਮੁੱਕ ਜਾਵਣਗੇ ਜੀ
ਸਾਧ ਸੰਗ ਹਰ ਗੁਣ ਰਮਹੁ ਬਿਨਸੇ ਸਭ ਰੋਗ
ਸਾਧ ਸੰਗਤ ਦੇ ਰਾਹੀਂ ਵੇਖੋ ਜਿੱਥੇ ਮੇਰੇ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪ੍ਰਕਾਸ਼ਮਾਨ ਜਹੈ ਸਤਿਗੁਰ ਤੈ ਸਤਸੰਗਤ ਬਣਾਈ ਇਸ ਦੀ ਚਰਨ ਸ਼ਰਨ ਵਿੱਚ ਆ ਕੇ ਇਹ ਬਣ ਜਾਂਦੀ ਸਾਧ ਸੰਗਤ ਇੱਥੇ ਹੈ ਰੱਬ ਦੇ ਘਰ ਦੀ ਗੱਲ ਇੱਥੇ ਹੈ ਜੀਵਨ ਜੁਗਤ ਇੱਥੇ ਆ ਕੇ ਰੱਬ ਦੇ ਗੁਣ ਵਰਣਨ ਕੀਤੇ ਜਾਂਦੇ ਨੇ ਤੇ ਇੱਥੇ ਆ ਕੇ ਰੱਬ ਦੇ ਗੁਣਾਂ ਵਿੱਚ ਸੁਰਤ ਦਾ ਰਮਣ ਹੋ ਜਾਂਦਾ ਸਾਧ ਸੰਗ ਹਰ ਗੁਣ ਰਮੋ ਬਿਨਸੇ ਸਭ ਰੋਗ ਸਾਹਿਬ ਕਹਿਣ ਲੱਗੇ ਤੇਰੇ ਕੋਲ ਰੱਬ ਦੇ ਗੁਣ ਹੋਣਗੇ ਰੋਗ ਕਿੱਥੇ ਰਹਿਣਗੇ ਰੋਗਾਂ ਦੇ ਰਹਿਣ ਦੀ ਜਗ੍ਹਾ ਮੁੱਕ ਜਾਏਗੀ ਤਿੰਨ ਤਰ੍ਹਾਂ ਦੇ ਰੋਗ ਨੇ ਆਦਿ ਵਿਆਧੀ ਉਪਾਧੀ ਅਧਿਆਤਮਕ ਅਧਿ ਭੌਤਿਕ ਅਧਿ ਦੈਵਕ ਇਹਨਾਂ ਨੂੰ ਤਿੰਨ ਤਾਪ ਵੀ ਆਖਿਆ ਤਿੰਨੇ ਤਾਪ ਨਿਵਾਰਨ ਹਾਰਾ ਜਦੋਂ ਤੂੰ ਸਾਧ ਸੰਗਤ ਵਿੱਚ ਆਏ ਵਾਹਿਗੁਰੂ ਸਿਮਰਨ ਕਰੇ ਸ਼ੁਭ ਗੁਣ ਤੇਰੇ ਹਿਰਦੇ ਵਿੱਚ ਵਸ ਜਾਣ ਉੱਥੇ ਤੇਰੇ ਸਾਰੇ ਰੋਗ ਮਾਲਕ ਆਪ ਰਹਿਮਤ ਕਰਕੇ ਬਖਸ਼ਿਸ਼ ਕਰਕੇ ਉਹ ਦੂਰ ਕਰ ਦੇਣਗੇ ਹਰ ਕੇ ਚਰਨ ਕਮਲ ਮਨ ਧਿਆਉ ਕਾਢ ਕੁਠਾਰ ਪਿਤ ਬਾਤ ਹੰਤਾ ਔਖਦ ਹਰ ਕੋ ਨਾਉ ਤੂੰ ਵਾਹਿਗੁਰੂ ਦਾ ਸਿਮਰਨ ਕਰ ਕਾਢ ਕੁਠਾਰ ਇੱਥੇ ਮਹਾਨ ਕੋਸ਼ ਦੇ ਲਿਖਾਰੀ ਨੇ ਕੁਠਾਰ ਦੇ ਅਰਥ ਕੀਤੇ ਨੇ ਜਿਵੇਂ ਵਧੀਆ ਆਲਾ ਹਕੀਮ ਦੇ ਕੋਲ ਜੜੀਆਂ ਬੂਟੀਆਂ ਨਾਲ ਤਿਆਰ ਕੀਤੀ ਇੱਕ ਦਵਾਈ ਜਿਸ ਨੂੰ ਉਹ ਕਹਿੰਦੇ ਨੇ ਕਾੜਾ ਬਣਾ ਕੇ ਪੀ ਲੈ ਇਹ ਕੁਸ਼ਟ ਹਾਰ ਹੈ ਕੁਠਾਰ ਕੁਸ਼ਟ ਹਾਰ ਇਹ ਕੁਸ਼ਟ ਵਰਗੇ ਰੋਗ ਨੂੰ ਵੀ ਦੂਰ ਕਰ ਦੇਵੇਗੀ ਵੈਦ ਕੋਲੋਂ ਉਹ ਦਵਾਈ ਖਾਧੀ ਜਿਹੜੀ ਵੱਡੇ ਤੋਂ ਵੱਡੇ ਕੁਸ਼ਟ ਰੋਗ ਨੂੰ ਵੀ ਦੂਰ ਕਰ ਦੇਵੇ ਗੁਰੂ ਕੋਲੋਂ ਆ ਕੇ ਨਾਮ ਸਿਮਰਨ ਦੀ ਦਵਾਈ ਖਾਧੀ ਵੱਡੇ ਤੋਂ ਵੱਡੇ ਰੋਗਾਂ ਨੂੰ ਦੂਰ ਕਰ ਦੇਵੇ ਇਹ ਸੱਚ ਹੈ ਮਾਲਕ ਦੀ ਰਹਿਮਤ ਹੋ ਜਾਏ ਤੇ ਰੋਗ ਕਿੱਥੇ ਇੱਕ ਹਕੀਮ ਕਹਿੰਦਾ ਮੈਂ ਭਾਵੇਂ ਦਵਾਈ ਕਰਦਾ ਪਰ ਕਿਰਪਾ ਰੱਬ ਦੀ ਵਰਤਦੀ ਏ ਤਾਂ ਬੰਦਾ ਠੀਕ ਹੁੰਦਾ ਹਮ ਦਵਾ ਕਰਤੇ ਹੈ ਲੇਕਿਨ ਸ਼ਫਾ ਦੇਤਾ ਹੈ ਤੂੰ ਖਾਕ ਮੇ ਵੀ ਅਕਸੀਰ ਕੇ ਜ਼ੋਹਰ ਦਿਖਾ ਦੇਤਾ ਹੈ ਤੂੰ ਤੇਰੀ ਰਹਿਮਤ ਸੇ ਜ਼ਹਿਰ ਮੇ ਵੀ ਸ਼ਫਾ ਮੌਜੂਦ ਹੈ ਗਰ ਨਾ ਹੋ ਰਹਿਮਤ ਤੇਰੀ ਤੋ ਤਰਿਆਕ ਵੀ ਬੇਸੂਦ ਹੈ ਉਹ ਕਹਿੰਦਾ ਤੇਰੀ ਕਿਰਪਾ ਨਾ ਹੋਵੇ ਤੇ ਸੰਜੀਵਨੀ ਬੂਟੀ ਵੀ ਕੰਮ ਨਹੀਂ ਕਰਦੀ ਤੇਰੀ ਕਿਰਪਾ ਹੋ ਜਾਏ ਤੇ ਜ਼ਰਾ ਕੁ ਖਾਕ ਨੂੰ ਵੀ ਤੂੰ ਅਕਸੀਰ ਬਣਾ ਦਿੰਦਾ ਹੈ ਉਹ ਮੇਰੇ ਮਾਲਕ ਦੀ ਰਹਿਮਤ ਤੇ ਬਖਸ਼ਿਸ਼ ਬਿਨਸੇ ਸਭ ਰੋਗ, ਉਸ ਦੇ ਸਾਰੇ ਰੋਗ ਮਾਲਕ ਦੂਰ ਕਰ ਦਿੰਦਾ। ਫਿਰ ਤਨ ਦਰੁਸਤ, ਮਨ ਦਰੁਸਤ, ਮੈਂ ਬੇਨਤੀ ਕਰਾਂ ਬਾਹਰ ਦਾ ਵਾਤਾਵਰਣ ਦਰੁਸਤ, ਉਸ ਦੇ ਜੀਵਨ ਦੀ ਅਵਸਥਾ ਵਿੱਚ ਮਾਲਕ ਆਪ ਕਿਰਪਾ ਦ੍ਰਿਸ਼ਟੀ ਕਰਕੇ ਆਪਣੇ ਸੇਵਕ ਦੇ ਸਾਰੇ ਰੋਗ ਦੂਰ ਕਰ ਦਿੰਦਾ। ਹੁਣ ਮੈਂ ਬੇਨਤੀ ਕਰਾਂਗਾ, ਸਿਮਰਨ ਕਰੀਏ, ਰੋਗ ਚਲੇ ਜਾਣ, ਸਿਮਰਨ ਕਰੀਏ, ਕੱਲ ਕਲੇਸ਼ ਚਲੇ ਜਾਣ, ਸਿਮਰਨ ਕਰੀਏ, ਮਨ ਮੁਰਾਦ ਮਿਲ ਜਾਏ, ਹੋਰ ਕੀ ਚਾਹੀਦਾ। ਇਸ ਕਰਕੇ ਮੇਰੇ ਸਾਹਿਬ ਨੇ ਵਾਹਿਗੁਰੂ ਦੇ ਸਿਮਰਨ ਵਿੱਚ ਜੋੜਿਆ, ਉਸ ਦਾ ਚਿੰਤਨ ਕਰਾਇਆ ਤੇ ਕਿਹਾ ਰਹਿ ਦੁਨੀਆਂ ਵਿੱਚ ਪਰ ਅੰਦਰ ਦੀ ਸੁਰਤ ਨੂੰ ਰੱਬ ਨਾਲ ਜੋੜੀ ਰੱਖੀ। ਇਹ ਨਾ ਹੋਵੇ ਦੁਨੀਆਂ ਦਾ ਸੰਯੋਗ ਬਣੇ ਤੇ ਰੱਬ ਨਾਲੋਂ ਤੇਰੀ ਸੁਰਤ ਦਾ ਵਿਯੋਗ ਹੋ ਜਾਏ। ਨਾ ਮੇਰੇ ਸਾਹਿਬ ਦੀ ਰਹਿਮਤ ਬਖਸ਼ਿਸ਼ ਬਣ ਆਵੇ। ਆਓ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਦਰ ਤੇ ਮਸਤਕ ਝੁਕਾਉਂਦੇ ਹਾਂ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨ ਕਮਲਾਂ ਨਾਲ ਜੁੜਦੇ ਹਾਂ। ਉਸ ਦਰ ਦੀ, ਇਸ ਦਰ ਦੀ ਬਰਕਤ ਆਪਣੇ ਜੀਵਨ ਵਿੱਚ ਸੰਭਾਲੀਏ ਤੇ ਲੋਕ ਪ੍ਰਲੋਕ ਸਹੇਲਾ ਕਰਕੇ ਚੜ੍ਹਦੀ ਕਲਾ ਦੀ ਜ਼ਿੰਦਗੀ ਕਦਮ ਕਦਮ ਤੇ ਬਣਾਈਏ। ਇਹ ਤਮਾਮ ਸੰਸਾਰ ਨੂੰ ਗੁਰੂ ਸ਼ਬਦ ਦੀ ਇਹ ਦਿੱਤੀ ਸੇਧ ਹੈ, ਇਸ ਰਾਹੀਂ ਆਪਣਾ ਆਪਣਾ ਜੀਵਨ ਸਫਲਾ ਕਰਕੇ ਮੈਂ ਬੇਨਤੀ ਕਰਾਂਗਾ ਸਦਾ ਹੀ ਅਸੀਸਾਂ ਲੈਂਦੇ ਰਹਿਣਾ। ਜਿੱਥੇ ਬੈਠੇ ਵਾਹਿਗੁਰੂ ਦਾ ਸਿਮਰਨ ਕੀਤਾ ਉੱਥੇ ਹੀ ਰੱਬ ਦੇ ਘਰ ਦੀ ਅਸੀਸ ਮਿਲ ਗਈ। ਜਿੱਥੇ ਬੈਠੇ ਹਾਂ ਸਿਮਰਨ ਕਰਕੇ ਚਰਨ ਕਮਲਾਂ ਨਾਲ ਜੁੜ ਗਏ, ਉੱਥੇ ਹੀ ਵਾਹਿਗੁਰੂ ਦੀ ਕਿਰਪਾ ਨਾਲ ਰੱਬ ਪਾਸ ਬੈਠੇ ਹਾਂ, ਸਾਰੇ ਕਾਰਜ ਸਵਾਰਨ ਵਾਲਾ ਤੇ ਸਾਰੀਆਂ ਖੁਸ਼ੀਆਂ ਝੋਲੀ ਵਿੱਚ ਪਾਉਣ ਵਾਲਾ ਉਹ ਰਾਹ ਖੋਲ ਗਿਆ। ਇਹ ਮੇਰੇ ਸਾਹਿਬ ਦੀ ਰਹਿਮਤ ਤੇ ਬਖਸ਼ਿਸ਼ ਬਣ ਆਵੇ ਜੀ। ਮੈਂ ਇਹਨਾਂ ਅੱਖਰਾਂ ਨਾਲ ਦੋ ਦਿਨ ਤੋਂ ਸ਼ਬਦ ਵਿਚਾਰ ਕਰਦੇ ਹਾਂ, ਹੋਈਆਂ ਭੁੱਲਾਂ ਦੀ ਹੱਥ ਜੋੜ ਸਤਿਗੁਰੂ ਜੀ ਦੇ ਚਰਨਾਂ 'ਚੋਂ ਆਪ ਸੰਗਤਾਂ ਤੋਂ ਖਿਮਾ ਦੀ ਜਾਚਨਾ ਕਰਦਾ। ਚੂੰਕਿ ਸ਼ਬਦ ਹੈ ਗਹਿਰ ਗੰਭੀਰ, ਇਸ ਦੀ ਗਹਿਰਾਈ ਤੱਕ ਜਾਣਾ ਕਿਸੇ ਮਨੁੱਖੀ ਮਤ ਦਾ ਕੰਮ ਨਹੀਂ। ਇਹ ਤੇ ਜਿੰਨੀ ਕਟੂਬੀ ਲੱਗੀ ਉਹ ਸੰਸਾਰ ਕੁਛ ਕਹਿਣ ਦਾ ਹਈਆ ਕੀਤਾ, ਫਿਰ ਵੀ ਸ਼ਬਦ ਵਿਚਾਰ ਅਥਾਹ ਸਾਗਰ ਹੈ। ਦਾਸਰੇ ਦੀਆਂ ਭੁੱਲਾਂ ਦੀ ਖਿਮਾ ਕਰਨਾ, ਹਾਰਦਿਕ ਤੌਰ ਤੇ ਕੋਟਾਨ ਕੋਟ ਧੰਨਵਾਦ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ, ਅਕਾਲ ਪੁਰਖ ਵਾਹਿਗੁਰੂ ਜੀ ਦਾ, ਜਿਨ੍ਹਾਂ ਦੀ ਬਖਸ਼ਿਸ਼ ਨਾਲ ਇੱਥੇ ਜੁੜ ਬੈਠੇ। ਹਾਰਦਿਕ ਤੌਰ ਤੇ ਧੰਨਵਾਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਸਾਹਿਬ ਜੀ ਦਾ, ਜਿਨ੍ਹਾਂ ਉਪਰਾਲਾ ਕਰਦੇ ਹਾਂ ਗੁਰਸ਼ਬਦ ਦੀ ਵਿਚਾਰ ਦੇ ਇਹ ਸਾਰੇ ਸਮਾਗਮ ਰਚਾਉਣ ਦੇ ਪ੍ਰਬੰਧ ਕੀਤੇ। ਹਾਰਦਿਕ ਤੌਰ ਤੇ ਮੁੱਖ ਗ੍ਰੰਥੀ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਸਾਹਿਬ ਜੀ ਦਾ, ਆਪ ਸਾਰੀਆਂ ਸੰਗਤਾਂ ਦਾ ਤੈ ਦਿਲੋਂ ਬਹੁਤ ਬਹੁਤ ਧੰਨਵਾਦ। ਆਓ ਦਾਸਰੇ ਦੀਆਂ ਭੁੱਲਾਂ ਦੀ ਖਿਮਾ ਕਰਨਾ ਜੀ, ਪਾਵਨ ਹੁਕਮ ਦੀਆਂ ਦੋ ਪੰਕਤੀਆਂ ਸ਼ਰਵਣ ਕਰਕੇ ਉਸ ਤੋਂ ਬਾਅਦ ਫਤਿਹ ਨਾਲ ਸਾਂਝ ਪਾਵੀਏ ਜੀ।
ਹਰ ਸਿਮਰਤ ਤਨ ਮਨ ਹਰਿਆ ਲਹਿ ਜਾਹੇ ਵਜੋਗ, ਸਾਧ ਸੰਗ ਹਰ ਗੁਣ ਰਮਹੋ ਬਿਨਸੇ ਸਭ ਰੋਗ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।